ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਭੇਖੇ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਸਤਿਗੁਰ ਮਿਲਿਆ ਭੁੱਖ ਗਏ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵ ਹੋ ਗਿਰਹੋ ਭਲਾ ਜਿੱਥੋ ਕੋ ਵਰਸਾਏ ਸ਼ਬਦ ਰਤੇ ਤਿਨਾ ਸੋਝੀ ਪਈ ਦੂਜੈ ਭਰਮ ਭੁਲਾਏ ਪਿਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵ ਹੈ ਸੇ ਭਲੇ ਜਿਨ ਕੀ ਪਤ ਪਾਵ ਹੈ ਥਾਏ ਪਿਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵ ਹੈ ਸੇ ਭਲੇ ਜਿਨ ਕੀ ਪਤ ਪਾਵ ਹੈ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀ ਆਓ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਸਵਾਰਿਓ ਜੀ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਦੇ ਪਾਵਨ ਸਥਾਨ ਤੋਂ ਅੱਜ ਲਈ ਸਾਡੀ ਜ਼ਿੰਦਗੀ ਵਿੱਚ ਸੇਧ ਦੇਣ ਲਈ ਆਏ ਹੋਏ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਕਰਨ ਵਾਸਤੇ ਆਪਾਂ ਗੁਰੂ ਜੀ ਦੀ ਪਵਿੱਤਰ ਗੋਦ ਵਿੱਚ ਰਲ ਮਿਲ ਬੈਠੇ ਹਾਂ। ਸਤਿਕਾਰਯੋਗ ਸਿੰਘ ਸਾਹਿਬਾਨ ਜੀ ਹੋਰਾਂ ਨੇ ਇਸ ਅੰਮ੍ਰਿਤਮਈ ਬਚਨ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਜਿਹੜਾ ਕਿ 586 ਅੰਗ ਦੇ ਉੱਤੇ ਸੁਸ਼ੋਭਿਤ ਹੈ, ਉਹ ਸਾਡੀਆਂ ਸੱਖਣੀਆਂ ਝੋਲੀਆਂ ਵਿੱਚ ਪਾ ਕੇ ਮਾਣਕ ਮੋਤੀ ਨਾਮ ਪ੍ਰਭ ਉਹਨੇ ਲੱਗਿਆ ਨਾ ਹੀ ਸਨ, ਇਹ ਪਾਵਨ ਪਵਿੱਤਰ ਦਾਤ ਬਖਸ਼ਿਸ਼ ਕੀਤੀ ਹੈ। ਦੋ ਗੱਲਾਂ ਦੀ ਬੜੀ ਸਾਂਝ ਹੈ, ਇੱਕ ਭੇਖ ਦੀ ਅਤੇ ਦੂਜੀ ਭੁੱਖ ਦੀ। ਜਿੰਨਾ ਚਿਰ ਅੰਦਰ ਮਨ ਦੇ ਵਿੱਚ ਸੱਚ ਨਹੀਂ ਆਉਂਦਾ, ਭੇਖ ਹੈ, ਯਕੀਨ ਕਰਕੇ ਜਾਣੀ ਉਹ ਮਨੁੱਖ ਕਦੇ ਤ੍ਰਿਪਤ ਨਹੀਂ ਹੋ ਸਕਦਾ, ਉਹਦੀ ਭੁੱਖ ਕਦੇ ਸ਼ਾਂਤ ਨਹੀਂ ਹੋ ਸਕਦੀ। ਜਿਹੜੀ ਭੁੱਖ ਹੈ ਉਹ ਲੱਗਣੀ ਵੀ ਜ਼ਰੂਰੀ ਹੈ, ਪਰ ਉਹਦੀ ਤ੍ਰਿਪਤੀ, ਉਹਦੀ ਸ਼ਾਂਤੀ ਸੱਚ ਅਸਲੀਅਤ ਨਾਲ ਆਉਣੀ ਹੈ, ਭੇਖ ਨਾਲ ਉਹਦੀ ਤ੍ਰਿਪਤੀ ਨਹੀਂ ਆਉਣੀ। ਪਰ ਮਨੁੱਖ ਦੀ ਇੱਕ ਬਦਕਿਸਮਤੀ ਹੈ, ਇਹਦੇ ਅੰਦਰ ਭੁੱਖ ਤਾਂ ਸੱਚ ਦੀ ਹੈ, ਇਹਦੇ ਅੰਦਰ ਜਿਹੜੀ ਮਨੁੱਖਤਾ ਨੂੰ ਭੁੱਖ ਲੱਗੀ ਹੋਈ ਹੈ ਉਹ ਤਾਂ ਹੈ, ਪਰ ਉਹਦੀ ਪੂਰਤੀ ਸੱਚ ਨਾਲ ਨਹੀਂ ਕਰਨਾ ਚਾਹੁੰਦਾ, ਭੇਖ ਨਾਲ ਕਰਨਾ ਚਾਹੁੰਦਾ, ਅਤੇ ਭੇਖ ਨਾਲ ਇਹਨੇ ਕਦੇ ਸ਼ਾਂਤ ਨਹੀਂ ਹੋਣਾ, ਕਦੇ ਸਹਿਜ ਨਹੀਂ ਆਉਣਾ। ਸਤਿਗੁਰੂ ਜੀ ਨੇ ਬੜੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ, ਕਹਿਣ ਲੱਗੇ ਜਿੰਨਾ ਚਿਰ ਤੇਰੇ ਅੰਦਰ ਕੂੜ ਹੈ, ਸੱਚ ਨਹੀਂ ਆਉਂਦਾ, ਇੱਕ ਯਕੀਨ ਕਰਕੇ ਜਾਣੀ ਤੇਰੇ ਅੰਦਰ ਦੀ ਭੁੱਖ ਕਦੇ ਸ਼ਾਂਤ ਨਹੀਂ ਹੋ ਸਕਦੀ। ਗੁਰਦੇਵ ਸੱਚੇ ਪਾਤਸ਼ਾਹ ਨੇ ਹੁਣ ਮਨੁੱਖ ਦੇ ਕੋਲ ਅੱਖ ਜਿਹੜੀ ਉਹ ਬਾਹਰ ਦੇਖਣ ਵਾਲੀ ਸਮਝਾਇਆ ਬਚਨ, ਮਨੁੱਖ ਦੇ ਕੋਲ ਜਿਹੜੀ ਵੀ ਅੱਖ ਹੈ ਉਹ ਬਾਹਰ ਦੇਖਣ ਵਾਲੀ ਹੈ, ਕਿਸੇ ਦੇ ਅੰਦਰ ਸੱਚ ਵੇਖਣ ਵਾਲੀ ਅੱਖ ਮਨੁੱਖ ਦੇ ਕੋਲ ਨਹੀਂ ਹੈ। ਅਤੇ ਦੁਨੀਆ ਦਾ ਜਿਹੜਾ ਅਦਬ ਸਤਿਕਾਰ ਹੈ ਉਹ ਜਿਤਨਾ ਬਾਹਰਲੇ ਭੇਖ ਨੂੰ ਮਿਲਦਾ ਹੈ, ਮਾਫ ਕਰਿਓ, ਉਹਨਾਂ ਸੱਚ ਨੂੰ ਨਹੀਂ ਮਿਲਦਾ। ਜਿੰਨਾ ਅਦਬ ਦੁਨੀਆ ਦਾ ਵਕਤੀ ਤੌਰ 'ਤੇ ਭੇਖ ਨੂੰ ਮਿਲਦਾ ਉਹਨਾਂ ਸੱਚ ਨੂੰ ਨਹੀਂ ਮਿਲਦਾ। ਸੱਚ ਨੂੰ ਤਾਂ ਬਹੁਤ ਵਾਰੀ ਤੱਤੀਆਂ ਤਵੀਆਂ 'ਤੇ ਬੈਠਣਾ ਪਿਆ, ਸੱਚ ਨੂੰ ਤਾਂ ਬਹੁਤ ਵਾਰੀ ਆਨੰਦ ਦੀ ਪੁਰੀ ਨੂੰ ਛੱਡਣਾ ਪਿਆ, ਸੱਚ ਨੂੰ ਤਾਂ ਬਹੁਤ ਵਾਰੀ ਚਾਂਦਨੀ ਚੌਂਕ ਵਿੱਚ ਖਿਲਰੇ ਹਨੇਰੇ ਨੂੰ ਦੂਰ ਕਰਨਾ ਪਿਆ, ਸੱਚ ਨੂੰ ਤਾਂ ਬਹੁਤ ਵਾਰੀ ਜ਼ਿੰਦਗੀ ਦੇ ਅੰਦਰ ਬੜੀਆਂ ਮੁਸੀਬਤਾਂ ਝੱਲ ਕੇ ਕਬੀਰ ਸਾਹਿਬ ਵਰਗਿਆਂ ਨੂੰ ਹਾਥੀਆਂ ਅੱਗੇ ਪਾ ਦਿੱਤਾ ਗਿਆ, ਰਵਿਦਾਸ ਜੀ ਵਰਗਿਆਂ ਨੂੰ, ਭਗਤ ਨਾਮਦੇਵ ਜੀ ਵਰਗਿਆਂ ਨੂੰ ਧੱਕੇ ਦਿੱਤੇ ਗਏ ਮੰਦਰਾਂ ਵਿੱਚੋਂ, ਇੱਕ ਨਹੀਂ ਇਹੋ ਜਿਹੀਆਂ ਅਣਗਿਣਤ ਗੱਲਾਂ ਨੇ ਸੰਸਾਰ ਦੇ ਅੰਦਰ ਪਈਆਂ ਹੋਈਆਂ, ਜਿੱਥੇ ਜਿੱਥੇ ਸੱਚ ਨੂੰ ਆਪਣੀ ਕੀਮਤ ਅਦਾ ਕਰਨੀ ਪਈ। ਗੱਲ ਵੱਖਰੀ ਹੈ ਭਈ ਔੜਕ ਨੂੰ ਨਿਭਣਾ ਸੱਚ ਨਹੀਂ ਹੈ, ਇਹ ਗੱਲ ਵੱਖਰੀ ਹੈ, ਪਰ ਵਕਤੀ ਲੋਕ ਜਿਹੜੇ ਨੇ ਨਾ ਉਹ ਜਿਤਨਾ ਭੇਖ 'ਤੇ ਰੀਝ ਜਾਂਦੇ ਨੇ ਉਤਨਾ ਸੱਚ 'ਤੇ ਨਹੀਂ ਰੀਝਦੇ। ਸੱਚ ਨੂੰ ਵੇਖਣ ਵਾਲੀ, ਸੱਚ ਦੇ ਜਿਹੜੇ ਪਰਦੇ ਨੇ ਉਹ ਥੋੜ੍ਹਾ ਵਕਤੀ ਵਕਤ ਲੱਗਦਾ ਉਹਦੇ ਉਜਾਗਰ ਹੋਣ ਵਿੱਚ, ਪਰ ਵਕਤ ਜਿਹੜਾ ਉਸ ਵੇਲੇ ਦਾ ਹੋਵੇ ਤਾਂ ਉਹ ਭੇਖ ਨੂੰ ਬੜੀ ਬਹੁਤ ਮਹਾਨਤਾ ਦਿੰਦਾ ਹੈ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਕਹਿਣ ਲੱਗੇ ਧਰਮ ਦੀ ਦੁਨੀਆ ਵਿੱਚ ਵੀ ਕੁਝ ਐਸਾ ਹੁੰਦਾ ਹੈ, ਬਹੁਤਾਤ ਵਾਰੀ ਬੰਦਾ ਸੱਚ ਨੂੰ ਕਮਾਉਣ ਦੀ ਬਜਾਏ, ਧਰਮੀ ਬਣਨ ਦੀ ਬਜਾਏ ਧਰਮੀ ਦਿਸਣ ਵਿੱਚ ਬਹੁਤਾ ਵਿਸ਼ਵਾਸ ਰੱਖਦਾ ਹੈ। ਮੈਂ ਧਰਮੀ ਦਿਸਾਂ, ਮੈਂ ਧਰਮੀ ਬਣਾਂ ਨਾ, ਬਣਨ ਨੂੰ ਤਾਂ ਬੜਾ ਵਕਤ ਲੱਗੇਗਾ, ਬਣਨ ਅਤੇ ਪਰਖ ਕਰਦਿਆਂ ਵੀ ਬੜਾ ਵਕਤ ਲੱਗੇਗਾ, ਪਰ ਜਿਹੜਾ ਦੁਨਿਆਵੀ ਤੌਰ 'ਤੇ ਭੇਖ ਹੈ ਉਹ ਲੋਕਾਂ ਦੇ ਵਿੱਚ 4 ਦਿਨਾਂ ਵਿੱਚ ਚਰਚਾ ਬਣ ਜਾਏਗਾ। ਇਸ ਲਈ ਕੁਦਰਤੀ ਗੱਲ ਹੈ, ਬਹੁਤਾ ਝੁਕਾਅ ਉੱਧਰਲੇ ਪਾਸੇ ਰਿਹਾ। ਗੁਰਦੇਵ ਨੇ ਬਹੁਤੇ ਲੋਕਾਂ ਦਾ ਜ਼ਿਕਰ ਵੀ ਗੁਰਬਾਣੀ ਵਿੱਚ ਕੀਤਾ ਹੋਇਆ, ਸਾਹਿਬ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਭਲਿਆ ਜੋਗ ਨਾ ਖਿੰਥਾ। ਕਹਿਣ ਲੱਗੇ ਜੇ ਤੂੰ ਸੋਚੇ ਵੀ ਬਾਹਰੀ ਤੌਰ 'ਤੇ ਮੈਂ ਕੁਝ ਭੇਖ ਨਿਸ਼ਾਨੀਆਂ ਰੱਖ ਲਵਾਂ ਧਰਮ ਦੀਆਂ, ਤਾਂ ਸੋਚੇ ਸ਼ਾਇਦ ਮੈਂ ਧਰਮੀ ਕਹਾਲਾਂਗਾ, ਦੁਨੀਆ ਦੀ ਨਜ਼ਰ ਵਿੱਚ ਹੋ ਸਕਦਾ, ਪਰ ਇਹ ਗੱਲ ਯਕੀਨ ਕਰਕੇ ਜਾਣੀ ਰੱਬ ਦੇ ਘਰ ਤੂੰ ਕਬੂਲ ਨਹੀਂ ਹੋ ਸਕਦਾ। ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਪਸਮ ਚੜ੍ਹਾਈ ਹੈ, ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਬਾਈ ਹੈ। ਕਹਿਣ ਲੱਗੇ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਬ ਪਾਈ ਹੈ, ਗੱਲੀ ਜੋਗ ਨਾ ਕੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ। ਜੇ ਤੂੰ ਭੇਖ ਕਰਦਾ ਬਾਹਰੀ ਤੌਰ 'ਤੇ, ਇੱਕ ਗੱਲ ਚੇਤਾ ਰੱਖੀ, ਜਿਹੜਾ ਕੀਰਤਨ ਤੈਨੂੰ ਰੱਬ ਦੀ ਬੁੱਕਲ ਵਿੱਚ ਬਿਠਾ ਸਕਦਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਲਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿੱਤ ਛੂਟੈ, ਜਿਹੜੇ ਕੀਰਤਨ ਵਿੱਚ ਐਡੀ ਵੱਡੀ ਦਾਤ ਹੈ ਉਹ ਤੈਨੂੰ ਇੱਕ ਪਲ ਵਿੱਚ ਰੱਬ ਵਿੱਚ ਅਭੇਦ ਕਰਵਾ ਸਕਦਾ। ਯਾਦ ਰੱਖੀਏ, ਤੇਰੇ ਅੰਦਰ ਕਪਟ ਹੋਇਆ ਤਾਂ ਐਸਾ ਵੀ ਹੋ ਸਕਦਾ, ਜੇ ਤੇਰੇ ਅੰਦਰ ਭਾਵਨਾ ਸ਼ੁੱਧ ਨਾ ਹੋਈ ਤਾਂ ਫਿਰ ਇਹ ਵੀ ਹੋ ਸਕਦਾ। ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਹਨਾਂ ਰੋਏ ਕਿਆ ਕੀਜੇ, ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੇ। ਪਾਠ ਕਰਨਾ ਕਿੱਡਾ ਪਵਿੱਤਰ ਕਰਮ ਹੈ, ਹਰ ਇੱਕ ਥਾਂ ਦੇ ਉੱਤੇ ਗੁਰੂ ਪਾਤਸ਼ਾਹ ਨੇ ਬਾਣੀ ਦਿੱਤੀ ਪੜ੍ਹਨ ਵਾਸਤੇ ਸਾਨੂੰ, ਪਰ ਦੂਜੇ ਪਾਸੇ ਸਪੱਸ਼ਟ ਕਰ ਦਿੱਤਾ ਜੇ ਤੇਰੇ ਅੰਦਰ ਦੇ ਭੇਖ ਦੀ ਗੱਲ, ਜੇ ਤੇਰੇ ਅੰਦਰ ਦੇ ਸੱਚ ਦੀ ਗੱਲ ਨਹੀਂ ਆਈ ਤਾਂ ਯਕੀਨ ਕਰਕੇ ਜਾਣੀ ਸੱਜਣਾ, ਤੇਰਾ ਕੀਤਾ ਹੋਇਆ ਪਾਠ ਵੀ ਤੈਨੂੰ ਰੱਬ ਦੇ ਨੇੜੇ ਨਹੀਂ ਪਹੁੰਚਾ ਸਕਦਾ। ਅੰਮ੍ਰਿਤ ਬਾਣੀ ਦਾ ਬਚਨ ਪੜ੍ਹਦਿਓ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾਂ ਸਿਉ ਸੰਗ ਨਾਲ ਛੁਟਕਿਓ, ਅਧਿਕ ਅੰਗ ਬੁੱਧ ਵਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਜੇ ਤੇਰੇ ਅੰਦਰ ਸੱਚ ਨਾ ਹੋਇਆ ਤਾਂ ਯਕੀਨ ਕਰਕੇ ਜਾਣੀ, ਤੇਰੀ ਕੀਤੀ ਸੇਵਾ ਵੀ ਸਫਲੀ ਨਹੀਂ ਹੋ ਸਕਦੀ, ਸੇਵਾ ਵੀ ਉਹੀ ਸਫਲੀ ਹੋਣੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਬਾਹਰੀ ਤੌਰ 'ਤੇ ਭੇਖ ਹੀ ਕਰਦੇ ਫਿਰ ਸੱਜਣਾ ਇੱਕ ਗੱਲ ਯਕੀਨ ਕਰਕੇ ਜਾਣੀ, ਤੇਰੇ ਅੰਦਰ ਸੱਚ ਨਾ ਹੋਇਆ ਮਾਲਕ ਨਹੀਂ। ਜੇ ਭਤੀਜਣਾ ਇੱਕ ਗੁਰਵਾਕ ਬੜੇ ਧਿਆਨ ਨਾਲ ਪੜ੍ਹਿਓ, ਜੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ। ਮਨਾਉਣਾ ਤਾਂ ਰੱਬ ਨੂੰ ਸੀ, ਮਨਾਉਣਾ ਤਾਂ ਪਰਮੇਸ਼ੁਰ ਨੂੰ ਸੀ, ਇਹ ਲੋਕਾਂ ਨੂੰ ਖੁਸ਼ ਕਰਨ ਵਿੱਚ ਲੱਗਿਆ ਹੋਇਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਨ ਮਾਇਆ, ਸ਼ਬਸ ਨਾਹੀਂ ਕਸ਼ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਹਾਨ, ਅੰਤਰ ਅਗਨ ਬਾਹਰ ਤਨ ਸੁਆਹ, ਗੜ ਪਾਥਰ ਕੈਸੇ ਤਰੈ ਅਥਾ। ਕਹਿਣ ਲੱਗੇ ਇਵੇਂ ਤੂੰ ਕਿਵੇਂ ਪਾਰ ਹੋ ਸਕਣਾ ਸੱਜਣਾ, ਜੇ ਤੇਰੇ ਅੰਦਰ ਸੱਚ ਨਹੀਂ ਤਾਂ ਯਕੀਨ ਕਰਕੇ ਜਾਣੀ, ਤੂੰ ਰੱਬ ਦੇ ਘਰ ਵੱਲ ਨੂੰ ਜਿਹੜਾ ਸਫ਼ਰ ਹੈ ਜ਼ਿੰਦਗੀ ਦਾ ਉਹ ਤੈਅ ਨਹੀਂ ਕਰ ਪਾਏਗਾ। ਜਿੰਨਾ ਚਿਰ ਤੇਰੇ ਅੰਦਰ ਕਪਟ ਵਿਕਾਰ ਹੈ ਉਨਾ ਚਿਰ ਮਾਲਕ ਦੇ ਘਰ ਤੇਰੀ ਪ੍ਰਵਾਨਗੀ ਨਹੀਂ ਹੋਣੀ। ਭੇਖ ਨਾਲੋਂ ਕਿਤੇ ਜ਼ਿਆਦਾ ਚੰਗਾ ਤੂੰ ਸੱਚ ਨੂੰ ਕਮਾਵੇਂ ਅਤੇ ਤੇਰੀ ਜ਼ਿੰਦਗੀ ਦੀ ਭੁੱਖ ਮਿਟ ਜਾਏਗੀ। ਕੁਝ ਵਿਚਾਰਾਂ ਮੈਂ ਹੋਰ ਸਾਂਝੀਆਂ ਕਰਦੀਆਂ ਨੇ ਤਾਂ ਕਿ ਆਪਾਂ ਨੂੰ ਸਪੱਸ਼ਟ ਤੌਰ 'ਤੇ ਪਤਾ ਲੱਗ ਜਾਏ। ਅਸਲ ਵਿੱਚ ਮਨੁੱਖ ਨੂੰ ਜਿਹੜੀ ਦੁਨਿਆਵੀ ਤੌਰ 'ਤੇ ਭੁੱਖ ਹੈ ਉਹ ਚਾਰ ਤਰੀਕਿਆਂ ਲਈ ਵਿਦਵਾਨ ਪੁਰਸ਼ਾਂ ਨੇ ਮੰਨੀ ਹੈ। ਉਹ ਚਾਰੇ ਤਰ੍ਹਾਂ ਦੀ ਭੁੱਖ ਸ਼ਾਂਤ ਹੋ ਜਾਂਦੀ ਹੈ ਜੇ ਕਿਤੇ ਅਸੀਂ ਗੁਰੂ ਦਾ ਲੜ ਪਕੜ ਲਈਏ। ਆਮ ਕਰਕੇ ਚਾਰ ਤਰ੍ਹਾਂ ਦੀ ਭੁੱਖ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ। ਪਹਿਲੀ ਭੁੱਖ ਹੈ ਮਨੁੱਖ ਦੇ ਅੰਦਰ ਲੱਗੀ ਹੋਈ ਕਾਮ ਦੀ, ਦੂਜੀ ਭੁੱਖ ਹੈ ਦਾਮ ਦੀ, ਤੀਜੀ ਭੁੱਖ ਹੈ ਨਾਮ ਦੀ, ਜਿਹੜੀ ਚੌਥੀ ਭੁੱਖ ਹੈ ਉਹ ਹੈ ਨਿੱਤ ਦਿਹਾੜੇ ਇਸ ਪੇਟ ਦੀ ਅਗਨੀ ਨੂੰ ਸ਼ਾਂਤ ਕਰਨ ਵਾਸਤੇ। ਜਦੋਂ ਕਦੇ ਮਨੁੱਖ ਗੁਰੂ ਚਰਨਾਂ ਵਿੱਚ ਆਉਂਦਾ ਤਾਂ ਇਹਦੀ ਚਾਰੇ ਤਰ੍ਹਾਂ ਦੀ ਭੁੱਖ ਗੁਰੂ ਇਹਦੀ ਸਮਾਪਤ ਕਰ ਦਿੰਦਾ। ਪਰ ਕਦੇ ਗੁਰੂ ਕੋਲ ਆਵੇ ਤਾਂ ਸਹੀ, ਸੱਚ ਧਾਰਨ ਕਰਨ ਵਾਸਤੇ ਆਵੇ ਤਾਂ ਸਹੀ, ਗੁਰੂ ਇਹਦੀ ਚਾਰੇ ਤਰ੍ਹਾਂ ਦੀ ਭੁੱਖ ਸਮਾਪਤ ਕਰ ਦਿੰਦਾ। ਗੁਰਵਾਕ ਪੜ੍ਹਿਓ ਜੇ ਬੜਾ ਪਿਆਰਾ, ਸਾਹਿਬ ਜੀ ਆਖਦੇ ਨੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ। ਕਹਿਣ ਲੱਗੇ ਮੈਂ ਐਸੇ ਗੁਰੂ ਤੋਂ ਕੁਰਬਾਨ ਜਾਂਦਾ ਸੱਜਣਾ ਜਿਹਦੀਆਂ ਇਹ ਵਡਿਆਈਆਂ ਨੇ, ਜਿਹਦੀਆਂ ਇਹ ਦਾਤਾਂ ਨੇ, ਉਹਦੇ ਕੋਲ ਆਇਆ। ਚਾਰੇ ਤਰ੍ਹਾਂ ਦੀ ਭੁੱਖ ਸ਼ਾਂਤ ਹੋ ਜਾਂਦੀ ਹੈ। ਮਨੁੱਖ ਦੀ ਜ਼ਿੰਦਗੀ ਦੇ ਅੰਦਰ ਕੋਈ ਦੁਬਦਾ, ਮਨੁੱਖ ਦੀ ਜ਼ਿੰਦਗੀ ਦੇ ਅੰਦਰ ਕੋਈ ਭਟਕਣਾ ਨਹੀਂ ਰਹਿੰਦੀ, ਉਹ ਹਰ ਪੱਖ ਤੋਂ ਸ਼ਾਂਤ ਹੋ ਜਾਂਦਾ। ਜਿਹਦੇ ਅੰਦਰ ਵਿਕਾਰਾਂ ਦੀ ਭੁੱਖ ਹੋਵੇ ਗੁਰੂ ਕੋਲ ਆ। ਗੁਰੂ ਤੇ ਤੈਨੂੰ ਆਖਦਾ ਪੁੱਤਰਾ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ, ਤੇਰੇ ਅੰਦਰ ਵਿਕਾਰਾਂ ਦੀ ਭੁੱਖ ਨਹੀਂ ਹੋਵੇਗੀ। ਜੇ ਤੇਰੇ ਅੰਦਰ ਤ੍ਰਿਸ਼ਨਾ ਦੀ ਭੁੱਖ ਹੈ ਤਾਂ ਉਹ ਵੀ ਸ਼ਾਂਤ ਹੋ ਜਾਏਗੀ, ਦਾਮ ਦੀ ਭੁੱਖ ਵੀ ਸ਼ਾਂਤ ਹੋ ਜਾਏਗੀ ਜਦੋਂ ਗੁਰੂ ਤੈਨੂੰ ਸੰਤੋਖ ਦੀ ਦਾਤ ਦੇਵੇਗਾ। ਤੀਜੀ ਭੁੱਖ ਹੈ ਨਾਮ ਦੀ, ਜਦੋਂ ਤੂੰ ਗੁਰੂ ਕੋਲ ਆਵੇਂਗਾ ਗੁਰੂ ਤੈਨੂੰ ਨਾਮ ਦੀ ਦਾਤ ਵੀ ਦੇ ਕੇ ਤੇਰੇ ਅੰਦਰ ਰੱਬ ਦੇ ਵਿਛੋੜੇ ਦੀ ਉਹ ਤੜਫਣਾ ਨੂੰ ਖਤਮ ਕਰਕੇ ਤੈਨੂੰ ਨਾਮ ਦੀ ਦਾਤ ਵੀ ਦੇ ਦੇਵੇਗਾ।
ਔਖੀ ਗੱਲ ਹੈ ਜਦੋਂ ਕਦੇ ਅਸੀਂ ਪੇਟ ਦੀ ਅੱਗ ਵੀ ਬੁਝਾਉਣ ਵਾਸਤੇ ਇਹ ਵੀ ਭੁੱਖ ਦਿਨ ਰਾਤ ਸਾਨੂੰ ਤੜਫਾਉਂਦੀ ਹੈ। ਕਹਿਣ ਲੱਗੇ ਗੁਰੂ ਦੇ ਚਰਨਾਂ ਵਿੱਚ ਆ ਕੇ ਦੇਖੀ ਸੱਜਣਾ, ਉੱਥੇ ਲੋਕ ਉਹਨੂੰ ਸੱਚ ਦਾ ਸੌਦਾ ਕਹਿੰਦੇ ਨੇ। ਇੱਕੋ ਇੱਕ ਗੱਲ ਹੈ, ਆਮ ਕਰਕੇ ਦੁਨੀਆ ਸਾਰੀ ਰੋਟੀ ਕਮਾਉਣ 'ਚ ਲੱਗੀ ਹੋਈ ਹੈ, ਪਰ ਚੇਤਾ ਰੱਖੀ ਸੱਜਣਾ, ਰੋਟੀ ਕਮਾਉਣ ਨੂੰ ਵੀ ਦੁਨੀਆ ਦੇ ਅੰਦਰ ਇੱਕ ਬੜੀ ਵੱਡੀ ਮਹਾਨਤਾ ਦੇ ਦਿੱਤੀ। ਗੁਰੂ ਨਾਨਕ ਸਾਹਿਬ ਨੇ ਇਹਨੂੰ ਸੱਚ ਦਾ ਸੌਦਾ ਕਹਿ ਦਿੱਤਾ, ਅਤੇ ਤੇਰੀ ਰੋਟੀ ਦੇ ਅੰਦਰ ਵੀ ਤੇਰੇ ਪ੍ਰਸ਼ਾਦੇ ਪਾਣੀ ਦੀ ਭੁੱਖ ਵੀ ਗੁਰੂ ਸ਼ਾਂਤ ਕਰ ਦੇਵੇਗਾ। ਗੁਰੂ ਚਰਨਾਂ ਵਿੱਚ ਆ ਕੇ ਵੇਖ, ਹਰ ਤਰ੍ਹਾਂ ਦੀ ਤੇਰੀ ਭੁੱਖ ਸ਼ਾਂਤ ਹੋ ਜਾਏਗੀ, ਪਰ ਹੋਣੀ ਗੁਰੂ ਕੋਲੋਂ ਹੀ ਹੈ, ਉਸ ਤੋਂ ਬਿਨਾਂ ਨਹੀਂ। ਗੁਰੂ ਕੋਲ ਆ ਕੇ ਵੇਖੀ, ਫਿਰ ਅੰਦਰ ਇਹ ਦੁਨਿਆਵੀ ਭੁੱਖ ਵੀ ਐਡੀ ਵੱਡੀ ਸ਼ਾਂਤ ਹੋ ਜਾਏਗੀ। ਪਿਛਲੇ ਦਿਨਾਂ 'ਚ ਤੁਸੀਂ ਇਤਿਹਾਸਿਕ ਪੰਨੇ ਵੇਖੇ ਹੋਣਗੇ, ਮੈਂ ਅੱਜ ਉਧਰਲੇ ਪਾਸੇ ਨਹੀਂ ਜਾਣਾ। 7 ਮਹੀਨੇ ਘੇਰਾ ਪਿਆ ਅਨੰਦਪੁਰ ਸਾਹਿਬ ਨੂੰ, ਪਰ ਜਿਹੜੇ ਗੁਰੂ ਦੇ ਬਖਸ਼ੇ ਪ੍ਰਵਾਨੇ ਸਨ ਉਹਨਾਂ ਨੇ ਉਹ ਭੁੱਖ ਦੀ ਗੱਲ ਛੱਡੀਏ, ਹਰ ਤਰ੍ਹਾਂ ਦੀ ਮੁਸੀਬਤ ਨੂੰ ਆਪਣੇ ਵੱਲੋਂ ਸਾਹਮਣੇ ਰੱਖ ਕੇ ਹਰ ਤਰ੍ਹਾਂ ਦੀ ਜਿੱਤ ਹਾਸਲ ਕੀਤੀ। ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ, ਔਰੰਗਜ਼ੇਬ ਸੱਚ ਕਰਕੇ ਜਾਣੀ, ਤੇਰੇ ਅੰਦਰ ਕੂੜ ਕਪਟ ਹੋ ਸਕਦਾ ਪਰ ਇੱਥੇ ਤਾਂ ਸੱਚ ਦੇ ਵਣਜਾਰਿਆਂ ਨੇ ਸੱਚ ਕਰਕੇ ਵਿਖਾ ਦਿੱਤਾ। ਨਾ ਉਹ ਪੈਸੇ ਕਰਕੇ ਖਰੀਦੇ ਗਏ, ਨਾ ਉਹ ਦੁਨਿਆਵੀ ਭੁੱਖ ਦੇ ਕਰਕੇ ਖਰੀਦੇ ਗਏ, ਯਾਦ ਰੱਖੋ ਜੇ, ਨਾ ਹੀ ਉਹ ਕਦੇ ਵਿਕਾਰਾਂ ਦੀ ਖਾਤਰ ਖਰੀਦੇ ਗਏ। ਉਹਨਾਂ ਨੂੰ ਹੂਰਾਂ ਦੇ ਡੋਲੇ ਦੇਣ ਲਈ ਵੀ ਜ਼ਾਲਮ ਤਿਆਰ ਸੀ, ਪਰ ਉਹਨਾਂ ਬਿਲਕੁਲ ਪਰਵਾਹ ਨਾ ਮੰਨੀ। ਜਿਹੜੇ ਅੰਦਰੋਂ ਰੱਜ ਜਾਂਦੇ ਨੇ, ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦਿਲ ਰਾਵੈ ਰਾਮ ਰਾਜੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ, ਜੋ ਹਰ ਹਰ ਨਾਮ ਧਿਆਏਂਦੇ ਤਿੰਨ ਜਮ ਨੇੜ ਨਾ ਆਵੈ, ਉਹਦੀ ਜ਼ਿੰਦਗੀ ਦੇ ਅੰਦਰ ਤਾਂ ਭਟਕਣਾ ਹੀ ਮੁੱਕ ਜਾਂਦੀ ਹੈ। ਕਦੇ ਗੁਰੂ ਦਾ ਲੜ ਪਕੜ ਕੇ ਦੇਖ, ਤੇਰੇ ਅੰਦਰ ਦੀਆਂ ਸਾਰੀਆਂ ਭੁੱਖਾਂ ਗੁਰੂ ਸ਼ਾਂਤ ਕਰ ਦੇਵੇਗਾ, ਫਿਰ ਤਾਂ ਤੇਰੇ ਅੰਦਰੋਂ ਬੋਲ ਉੱਠਣਗੇ ਗੁਰੂ ਦੇ ਸ਼ੁਕਰਾਨੇ ਦੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲੱਕ ਵੀ ਟੋਟ ਨਾ ਆਵੇ ਖਾਏ ਖਰਚ ਰਹਿੰਦਾ, ਮੈਨੂੰ ਤਾਂ ਟੋਟਾ ਹੀ ਕਦੇ ਨਹੀਂ ਆਉਂਦਾ ਦਾਤਿਆ, ਜਿਸ ਦਿਨ ਦੀ ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਇੱਕ ਰਹਿਮਤ ਦੀ ਦਾਤ ਹਾਸਲ ਕੀਤੀ ਹੈ। ਵਾਰ ਵਿੱਚੋਂ ਬਚਨ ਨੇ, ਦੋ ਸਲੋਕ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਮਹਾਰਾਜ ਦੇ, ਅਤੇ ਇੱਕ ਪੌੜੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਹੈ, ਅਤੇ ਨਾਲ ਇਹਨਾਂ ਦੀ ਵਿਚਾਰ ਦੇ ਆਪਾਂ ਜੁੜੀਏ। ਸਤਿਗੁਰੂ ਗੁਰੂ ਅਮਰਦਾਸ ਜੀ, ਯਾਦ ਰੱਖੋ ਜੇ, ਉਹ ਸਹੁਰਾ ਲੱਗਦੇ ਸਨ ਰਿਸ਼ਤੇ ਵਜੋਂ, ਅਤੇ ਧੰਨ ਗੁਰੂ ਰਾਮਦਾਸ ਜੀ ਜਵਾਈ ਲੱਗਦੇ ਸਨ ਰਿਸ਼ਤੇ ਵਜੋਂ, ਪਰ ਉਹਨਾਂ ਨੇ ਗੁਰੂ ਵਾਲੀ ਇੱਕ ਜਿਹੜੀ ਅੰਦਰੂਨੀ ਸਾਂਝ ਹੈ ਉਹਦਾ ਜ਼ਿਕਰ ਕੀਤਾ ਹੋਇਆ। ਇਸ ਅੰਮ੍ਰਿਤਮਈ ਸ਼ਬਦ ਦੇ ਅੰਦਰ ਦੋ ਸਲੋਕ ਧੰਨ ਗੁਰੂ ਅਮਰਦਾਸ ਜੀ ਦੇ ਨੇ, ਅਤੇ ਇੱਕ ਪੌੜੀ ਜਿਹੜੀ ਹੈ ਉਹ ਧੰਨ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਦੀ ਹੈ। ਸ਼ਬਦ ਦੇ ਨਾਲ ਨਾਲ ਆਪਾਂ ਵਿਚਾਰ ਨੂੰ ਸਾਂਝ ਪਾਵਾਂਗੇ। ਸਾਹਿਬ ਜੀ ਕਿਰਪਾ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਜ਼ੁਰਗ ਬਾਪੂ ਜੀ ਦੇ ਇਹ ਅੰਮ੍ਰਿਤ ਬੋਲ ਨੇ ਜੀ।
ਸਤਿਗੁਰ ਮਿਲਿਆ ਭੁੱਖ ਗਈ, ਭੇਖੇ ਭੁੱਖ ਨਾ ਜਾਏ।
ਸਤਿਗੁਰੂ ਨੂੰ ਮਿਲ ਕੇ ਹੀ ਭੁੱਖ ਦੂਰ ਹੋਣੀ ਹੈ। ਜੇ ਭੇਖ ਕਰਕੇ ਅਸੀਂ ਜ਼ਿੰਦਗੀ ਭਰ ਭਟਕਦੇ ਰਹੇ ਕਦੇ ਭੁੱਖ ਨਹੀਂ ਦੂਰ ਹੋ ਸਕਦੀ। ਸਤਿਗੁਰੂ ਨੂੰ ਮਿਲਣਾ ਵੀ ਕੀ ਹੈ? ਇੱਕ ਪਲ ਮੈਂ ਤੁਹਾਡਾ ਇਹ ਵੀ ਲਵਾਂ, ਇਹ ਨਾ ਸੋਚਿਓ ਭਾਈ ਮੈਂ ਗੁਰੂ ਨੂੰ ਮੱਥਾ ਟੇਕ ਦਿੱਤਾ ਅਤੇ ਗੁਰੂ ਨੂੰ ਮਿਲ ਗਿਆ। ਇਹ ਨਾ ਸੋਚਿਓ ਭਾਈ ਮੈਂ ਗੁਰੂ ਕੀ ਬਾਣੀ ਦੇ ਅੰਮ੍ਰਿਤ ਬੋਲਾਂ ਦੇ ਦਰਸ਼ਨ ਕਰ ਲਏ ਅਤੇ ਮੈਨੂੰ ਦਰਸ਼ਨ ਹੋ ਗਏ, ਮੈਂ ਗੁਰੂ ਨੂੰ ਮਿਲ ਗਿਆ। ਸੱਜਣਾ, ਗੁਰੂ ਨੂੰ ਮਿਲਣ ਦੇ 3 ਢੰਗ ਨੇ। ਸਭ ਤੋਂ ਪਹਿਲਾ ਤਰੀਕਾ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਬਦ ਵਿਚਾਰ ਨਾਲ ਆਪਣੇ ਜੀਵਨ ਦੀ ਸਾਂਝ ਪਾ। ਦੂਜੀ ਗੱਲ ਹੈ ਜਦੋਂ ਸੁਣਿਆ ਮੰਨਿਆ ਮਨ ਕੀਤਾ ਭਾਉ, ਫਿਰ ਦੂਜਾ ਮਿਲਣਾ ਇਹ ਹੈ ਤੇਰੇ ਅੰਦਰ ਤੜਫ ਪੈਦਾ ਹੋ ਜਾਏ, ਗੁਰੂ ਦਾ ਪਿਆਰ ਪੈਦਾ ਹੋ ਜਾਏ। ਤੀਜੀ ਗੱਲ ਇਹ ਹੈ ਜਿਸ ਦਿਨ ਇਹ ਤੜਫ ਅਤੇ ਪਿਆਰ ਪੈਦਾ ਹੋ ਗਿਆ ਉਸ ਦਿਨ ਤੈਨੂੰ ਫਲ ਵੀ ਲੱਗ ਜਾਏ। ਫਲ ਦਾ ਮਤਲਬ ਹੈ ਉਸ ਦਿਨ ਤੂੰ ਖੰਡੇ ਬਾਟੇ ਦੀ ਅੰਮ੍ਰਿਤ ਦੀ ਪਹੁਲ ਲੈ ਲਵੇਂ, ਖੰਡੇ ਬਾਟੇ ਦੀ ਪਹੁਲ ਲੈ ਲਵੇਂ, ਉੱਥੇ ਤੱਕ ਪਹੁੰਚ ਜਾਵੇਂ। ਸੱਜਣਾ, ਜਿਹਦੇ ਅੰਦਰ ਭਾਵਨਾ ਹੁੰਦੀ ਹੈ ਉਹ ਮਿਲਣ ਲੱਗਿਆ ਕਦੇ ਗੁਰੇਜ਼ ਨਹੀਂ ਕਰਦਾ। ਹਜ਼ੂਰ ਆਖਦੇ ਨੇ ਕਹਿੰਦੇ ਸਤਿਗੁਰ ਨੂੰ ਮਿਲ ਕੇ ਹੀ ਤੇਰੇ ਅੰਦਰ ਦੀ ਭੁੱਖ ਜਾ ਸਕਦੀ ਹੈ। ਜਿੰਨਾ ਚਿਰ ਤੂੰ ਗੁਰੂ ਨੂੰ ਨਹੀਂ ਮਿਲਦਾ ਭੇਖ ਭਾਵੇਂ ਜ਼ਿੰਦਗੀ ਭਰ ਕਰਦਾ ਰਹਿ, ਮਾਲਕ ਦੇ ਦਰ 'ਤੇ ਕਬੂਲ ਨਹੀਂ ਹੋਣਾ। ਹਜ਼ੂਰ ਕਹਿੰਦੇ ਦੁਨੀਆ ਨੂੰ ਖਿਡਾਉਣਾ ਸਮਝਣ ਵਾਲਿਆ, ਤੂੰ ਤਾਂ ਰੱਬ ਨੂੰ ਵੀ ਖਿਡਾਉਣਾ ਸਮਝਣ ਲੱਗ ਪਿਆ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਨਾ ਜਾਨਾ। ਭੇਖ ਭਾਵੇਂ ਕੋਈ ਵੀ ਕਰਦਾ ਹੋਵੇ ਉਹਦੇ ਅੰਦਰ ਦੀ ਭੁੱਖ ਕਦੇ ਸ਼ਾਂਤ ਨਹੀਂ ਹੋ ਸਕਦੀ ਜੀ।
ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ।
ਉਹ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਸ਼ਾਂਤ ਨਹੀਂ ਹੋ ਸਕਦਾ, ਸਦੀਵੀ ਦੁੱਖ ਭੋਗਦਾ ਅਤੇ ਘਰ ਘਰ ਮੰਗਦਾ ਫਿਰਦਾ, ਕਿਉਂਕਿ ਉਹਨੂੰ ਇੱਕ ਘਰ ਦੀ ਤਾਂ ਸਮਝ ਹੀ ਨਹੀਂ ਨਾ। ਉਸ ਘਰ ਵਿੱਚ ਤਾਂ ਆਉਂਦੇ ਨਹੀਂ ਜਿਸ ਘਰ ਵਿੱਚ ਸਾਚੇ ਸਾਹਿਬਾ, ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇ ਹਿੱਸੋ ਪਾਵੇ। ਅਜੋਕੀ ਮਨੁੱਖ ਦੀ ਸੋਚ ਨੇ ਇੱਕ ਬੜਾ ਪਿਆਰਾ ਕਰਮ ਕੀਤਾ, ਉਹਨੇ ਇਹੋ ਜਿਹੇ ਸਟੋਰ ਬਣਾ ਲਏ ਵੱਡੇ ਵੱਡੇ ਜਿੱਥੇ ਇੱਕੋ ਹੀ ਥਾਂ 'ਤੇ ਸਾਰੀਆਂ ਚੀਜ਼ਾਂ ਮਿਲਦੀਆਂ ਹੋਣ। ਉਹ ਮਨੁੱਖ ਨੂੰ ਤਾਂ ਅੱਜ ਸਮਝ ਆਈ ਹੈ, ਪਰ ਗੁਰੂ ਚਰਨਾਂ ਵਿੱਚ ਸਭ ਕੁਝ ਮਿਲਦਾ। ਜੇ ਤੂੰ ਇੱਜ਼ਤ ਲੈਣੀ ਹੈ, ਜੇ ਤੂੰ ਪਿਆਰ ਲੈਣਾ, ਜੇ ਤੂੰ ਪ੍ਰਸ਼ਾਦਾ ਛਕਣਾ, ਜੇ ਤੂੰ ਨਾਮ ਲੈਣਾ, ਜੇ ਤੂੰ ਧਰਮੀ ਬਣਨਾ, ਜੇ ਤੂੰ ਚੰਗਾ ਇਨਸਾਨ ਬਣਨਾ, ਕੋਈ ਪੱਖ ਜ਼ਿੰਦਗੀ ਦਾ ਫੋਲ ਕੇ ਵੇਖ ਲੈ, ਉਹ ਗੁਰੂ ਦੇ ਘਰ ਵਿੱਚ ਸਭ ਕੁਝ ਆ। ਉਹ ਸੱਜਣਾ ਆ ਕੇ ਗੁਰੂ ਨਾਲ ਰਿਸ਼ਤਾ ਜੋੜ ਕੇ ਵੇਖ, ਤੇਰੇ ਅੰਦਰ ਦੀ ਭਟਕਣਾ ਖਤਮ ਹੋ ਜਾਏਗੀ, ਤੈਨੂੰ ਦਰ ਦਰ 'ਤੇ ਨਹੀਂ ਭਟਕਣਾ ਪਵੇਗਾ। ਇੱਥੇ ਤਾਂ ਦਰ ਦਰ 'ਤੇ ਭਟਕਦਾ ਫਿਰਦਾ ਹੈ, ਅਤੇ ਅੱਗੇ ਤੈਨੂੰ ਦੂਣੀ ਸਜ਼ਾ ਮਿਲਣੀ ਹੈ, ਭਾਵ ਤੇਰੇ ਅਗਲੇਰੇ ਜੀਵਨ ਦੇ ਅੰਦਰ ਤੈਨੂੰ ਦਿੱਤ ਦਿਹਾੜੇ ਦੀਆਂ ਠੋਕਰਾਂ ਖਤਮ ਨਹੀਂ ਹੋਣੀਆਂ ਜੀ।
ਅੰਦਰ ਸਹਿਜ ਨਾ ਆਇਓ ਸਹਿਜ ਹੀ ਲੈ ਖਾਏ।
ਕਹਿਣ ਲੱਗੇ ਤੇਰੇ ਅੰਦਰ 'ਤੇ ਸਹਿਜ ਨਹੀਂ ਆਇਆ, ਮੰਗਦਾ ਵੀ ਰਿਹਾ ਜ਼ਿੰਦਗੀ ਭਰ, ਪਰ ਕਿਸੇ ਨੇ ਸ਼ਾਂਤ ਨਾ ਕੀਤਾ। ਜਦੋਂ ਗੁਰੂ ਚਰਨਾਂ ਵਿੱਚ ਆਏਗਾ ਤਾਂ ਤੈਨੂੰ ਸਹਿਜ ਨਾਲ ਦਾਤ ਮਿਲੇਗੀ, ਮੁੜ ਕੇ ਭਟਕਣਾ ਹੀ ਖਤਮ ਹੋ ਜਾਏਗੀ, ਭੇਖ ਸਦਾ ਲਈ ਤਿਆਗ ਦੇਵੇਂਗਾ। ਮੇਰਾ ਕਹਿੰਦਾ ਬੇਅੰਤ ਕਥਾਵਾਂ ਨੇ, ਮੈਂ ਹਜੇ ਮੇਰਾ ਪੰਥ ਤੈਅ ਕਰਨਾ, ਤਾਂ ਕਰਕੇ ਮੈਂ ਸੰਖੇਪ ਵਿੱਚ ਇਸ਼ਾਰੇ ਕਰਾਂਗਾ। ਸੱਜਣ ਸੀ ਠੱਗ ਬਣਿਆ ਹੋਇਆ, ਉਹਨੇ ਠੱਗੀਆਂ ਮਾਰ ਕੇ ਕਿੰਨਾ ਚਿਰ ਆਪਣੀ ਜ਼ਿੰਦਗੀ ਦੇ ਅੰਦਰ ਦੁੱਖ ਭੋਗਿਆ। ਜਿਸ ਦਿਨ ਗੁਰੂ ਮਿਲਿਆ ਉਹੀ ਸੱਜਣ ਠੱਗ, ਉਹਨੇ ਠੱਗੀ ਛੱਡ ਦਿੱਤੀ ਅਤੇ ਸੱਚ ਧਾਰਨ ਕਰ ਲਿਆ, ਅਤੇ ਇਹੋ ਜਿਹਾ ਸੱਚ ਧਾਰਨ ਕੀਤਾ ਅਤੇ ਅੱਜ ਤੱਕ ਉਹਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਚਮਕਦੇ ਸਿਤਾਰਿਆਂ ਵਾਂਗੂ ਦਿਸਦਾ ਹੈ। ਠੱਗੀਆਂ ਹੀ ਛੱਡੀਆਂ ਨੇ ਨਾ ਮਾਇਆ, ਅਤੇ ਸਗੋਂ ਉਹਦਾ ਅਦਬ ਸਤਿਕਾਰ ਤਾਂ ਹੋਰ ਵੀ ਵੱਧ ਗਿਆ। ਮੈਂ ਫਿਰ ਬੇਨਤੀ ਕਰਾਂ, ਗੁਰਦੇਵ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਇੱਕੋ ਹੀ ਗੱਲ ਕਹੀ ਸੀ, ਸੱਜਣਾ ਯਾ ਤਾਂ ਤੂੰ ਆਪਣੇ ਨਾਮ ਦੇ ਮਗਰੋਂ ਜ਼ੇਬ ਲਵਾ ਦੇ। ਜ਼ੇਬ ਦਾ ਅਰਥ ਹੁੰਦਾ ਸ਼ਿੰਗਾਰ, ਔਰੰਗ ਦਾ ਅਰਥ ਹੁੰਦਾ ਤਖ਼ਤ, ਔਰੰਗਜ਼ੇਬ ਤਖ਼ਤ ਦਾ ਸ਼ਿੰਗਾਰ। ਯਾ ਤਾਂ ਤੂੰ ਆਪਣੇ ਨਾਮ ਦੇ ਨਾਲੋਂ ਜ਼ੇਬ ਲਵਾ ਦੇ, ਯਾ ਤੂੰ ਆਪਣੇ ਨਾਲੋਂ ਫਰੇਬ ਛੱਡ ਦੇ। ਫਰੇਬ ਅਤੇ ਜ਼ੇਬ ਦੋਵੇਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਦੋਨਾਂ ਵਿੱਚੋਂ ਇੱਕ ਧਾਰਨ ਕਰ ਲੈ। ਯਾ ਤਾਂ ਫਰੇਬ ਛੱਡ ਦੇ, ਫਿਰ ਤੂੰ ਜ਼ੇਬ ਬਣ ਜਾਏਗਾ। ਜੇ ਜ਼ੇਬ ਛੱਡ ਦੇ, ਇਹ ਨਾ ਕਹਿ ਵੀ ਮੈਂ ਤਖ਼ਤ ਦਾ ਸ਼ਿੰਗਾਰ ਹੈ। ਲੋਕਾਂ ਦਾ ਲਹੂ ਪੀਣ ਵਾਲਾ ਤਖ਼ਤਾਂ ਦਾ ਸ਼ਿੰਗਾਰ ਨਹੀਂ ਹੁੰਦਾ। ਇੱਕ ਤਾਂ ਇਹਨਾਂ ਵਿੱਚੋਂ ਯਾ ਤਾਂ ਤੈਨੂੰ ਨਹੀਂ ਪਤਾ ਆਪਣੇ ਭਰਾਵਾਂ ਦਾ ਕਤਲ ਕਰਨਾ, ਦੂਜਿਆਂ ਦੇ ਅੰਦਰ ਆਪਣੇ ਇਨਸਾਨੀਅਤ ਦੇ ਡਿੱਗੇ ਹੋਏ ਕਰਮ ਕਰਨਾ, ਯਾ ਤਾਂ ਜ਼ੇਬ ਛੱਡ ਦੇ ਜਾਂ ਫਿਰ ਫਰੇਬ ਛੱਡ ਦੇ। ਸੱਚ ਦਾ ਇਨਸਾਨ ਬਣ ਕੇ ਆਪਣੀ ਜ਼ਿੰਦਗੀ ਗੁਜ਼ਾਰ। ਗੁਰਦੇਵ ਜੀ ਆਖਦੇ ਨੇ, ਕਹਿੰਦੇ ਉਹ ਸਹਿਜ ਉਹਨੂੰ ਪ੍ਰਾਪਤ ਨਹੀਂ ਹੋ ਸਕਿਆ, ਦਿਨ ਰਾਤ ਹੀ ਭਟਕਦਾ ਅਤੇ ਸਹਿਜ ਤੋਂ ਬਿਨਾਂ ਉਹ ਆਪਣੇ ਜੀਵਨ ਦੇ ਅੰਦਰ ਸੱਚ ਕਮਾ ਨਹੀਂ ਸਕਦਾ। ਸਹਿਜ ਤੋਂ ਬਿਨਾਂ ਜੀਵਨ ਭਰ ਭਟਕਦਾ, ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਹੈ ਜੀ।
ਮਨ ਹਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ।
ਕਹਿਣ ਲੱਗੇ ਤੂੰ ਮਨ ਦੇ ਹੱਠ ਨਾਲ ਜ਼ਬਰਦਸਤੀ ਕਿਸੇ ਕੋਲੋਂ ਮੰਗਦਾ ਅਤੇ ਸੱਜਣਾ ਦੋਵੇਂ ਪਾਸੇ ਦੁੱਖ ਹੁੰਦਾ। ਜਦੋਂ ਕੋਈ ਦਾਤ ਲੈਂਦਾ ਅਤੇ ਉਹ ਵੀ ਦੁਖੀ ਹੁੰਦਾ, ਅਤੇ ਜਿਹੜਾ ਦਾਤ ਦਿੰਦਾ ਉਹ ਵੀ ਦੁਖੀ ਹੁੰਦਾ। ਜਦੋਂ ਕੋਈ ਮਨ ਹੱਠ ਕਰਕੇ ਮੰਗ ਲੈ ਭਈ ਮੈਂ ਤਾਂ ਇੰਨਾ ਕੁਛ ਲੈਣਾ ਹੀ ਹੈ। ਅੱਜ ਵੀ ਆਪਾਂ ਵੇਖਦੇ ਹਾਂ ਧਰਮ ਦੀ ਦੁਨੀਆ ਵਿੱਚ ਕੋਈ ਕਿਸੇ ਤਰ੍ਹਾਂ ਦਾ ਭੇਖ ਕਰਕੇ ਭਟਕਦਾ ਫਿਰਦਾ, ਕੋਈ ਕਿਸੇ ਤਰ੍ਹਾਂ ਦਾ ਭੇਖ ਕਰਕੇ ਭਟਕਦਾ ਫਿਰਦਾ ਔਰ ਮੰਗਦਾ ਫਿਰਦਾ, ਅਤੇ ਕਈ ਵਾਰੀ ਜਬਰੀ ਵੀ ਮੰਗਦਾ। ਉਹ ਪਰਿਵਾਰ ਕੋਲ ਓਨੀ ਦਾਤ ਦੇਣ ਦਾ ਵੀ ਸਮਰੱਥਾ ਨਹੀਂ ਹੁੰਦੀ, ਤੇ ਉਹ ਗੁਰਦੇਵ ਸੱਚੇ ਪਾਤਸ਼ਾਹ ਦੇ ਦਰ ਤੇ ਜਦੋਂ ਕਿਸੇ ਨੇ ਮਨ ਹੱਟ ਕਰਕੇ ਮੰਗਿਆ ਸੀ, ਸਾਹਿਬ ਨੇ ਉਹਨੂੰ ਸਦਾ ਲਈ ਸਿੱਖੀ ਵਿੱਚੋਂ ਕੱਢ ਦਿੱਤਾ। ਇੱਕ ਪਲ ਮੈਂ ਸਿਰਫ ਤੁਹਾਡਾ ਧਿਆਨ ਹੀ ਦਵਾਉਣਾ, ਜਦੋਂ ਮਸੰਦਾ ਨੇ ਜਬਰੀ ਧਨ ਅਗਰਾਉਣ ਲੱਗ ਪਏ ਤੇ ਉਦੋਂ ਧਨ ਕਮਾਉਂਦਿਆਂ ਕਮਾਉਂਦਿਆਂ ਇੱਕ ਗੱਲ ਚੇਤਾ ਰੱਖਿਓ, ਜੇ ਉਹ ਬੰਦਾ ਸੱਚ ਤੋਂ ਭਟਕ ਜਾਂਦਾ, ਉਹਦੇ ਅੰਦਰੋਂ ਸੱਚ ਦੀ ਗੱਲ ਨਿਕਲ ਜਾਂਦੀ ਹੈ। ਗੁਰਦੇਵ ਸੱਚੇ ਪਾਤਸ਼ਾਹ ਨੇ ਐਸੇ ਮਸੰਦਾ ਨੂੰ ਸਦਾ ਲਈ ਸਿੱਖੀ ਵਿੱਚੋਂ ਕੱਢ ਦਿੱਤਾ। ਛੋਟਾ ਜਿਹਾ ਖਿਆਲ ਇੱਕ ਫਿਰ ਕਰਿਓ, ਇੱਕ ਮਹੰਤ ਕਿਰਪਾਲ ਦਾਸ ਹੋਇਆ। ਮਹੰਤ ਕਿਰਪਾਲ ਦਾਸ ਨੇ, ਉਹ ਖੇਹਰ ਪਿੰਡ ਦਾ ਸੀ, ਉਹਨੇ ਭੰਗਾਣੀ ਦੇ ਯੁੱਧ ਵਿੱਚ ਜੰਗ ਲੜਿਆ। ਉੱਥੇ ਕਰੀਬ 500 ਦੇ ਕਰੀਬ ਮਹੰਤ ਸਨ, ਸਾਰੇ ਦੇ ਸਾਰੇ ਭੱਜ ਗਏ। ਕੇਵਲ ਮਹੰਤ ਕਿਰਪਾਲ ਦਾਸ ਉਹ ਗੁਰੂ ਦੇ ਲਈ ਜੰਗ ਲੜਿਆ, ਜੰਗ ਦੇ ਮੈਦਾਨ ਵਿੱਚ ਉਹਨੇ ਜਿੱਤ ਹਾਸਲ ਕੀਤੀ ਅਤੇ ਉਹਦੀ ਸ਼ਹਾਦਤ ਬਿਨਾਂ ਹੋਈ ਅਤੇ ਬਿਲਕੁਲ ਸਾਬਤ ਸੂਰਤ ਗੁਰੂ ਦਾ ਪਿਆਰ ਲੈ ਕੇ ਉਹ ਵਾਪਸ ਚਲਾ ਗਿਆ। ਹੁਣ ਦੇਖੋ, ਇੱਕ ਬੰਦਾ ਉਹੀਓ ਹੈ ਪਰ ਉਹ ਗੁਰੂ ਲਈ ਆਪਾ ਬਾਰਨ ਲਈ ਤਿਆਰ ਹੈ, ਪਰ ਹਲੇ ਉਹਦੇ ਕੋਲ ਡੇਰਾ ਨਹੀਂ ਹੈ, ਹਲੇ ਉਹਦੇ ਕੋਲ ਕੋਈ ਆਪਣਾ ਸਥਾਨ ਨਹੀਂ ਹੈ, ਮੋਹਮਤਾ ਵੀ ਨਹੀਂ ਹੈ। ਜਿਉਂ ਜਿਉਂ ਵੱਡੀ ਉਮਰ ਹੋਈ ਤਿਉਂ ਤਿਉਂ ਉਹਨੂੰ ਸਗੋਂ ਹੋਰ ਗੁਰੂ ਤੋਂ ਆਪਾ ਬਾਰਨਾ ਚਾਹੀਦਾ ਸੀ। ਜਦੋਂ ਗੁਰਦੇਵ ਨੇ ਅਨੰਦਪੁਰ ਸਾਹਿਬ ਛੱਡਿਆ ਅਤੇ ਅਨੇਕਾਂ ਥਾਵਾਂ ਮਾਛੀ ਬਾੜੇ ਤੋਂ ਹੁੰਦੇ ਹੋਏ ਜਦੋਂ ਅੱਗੇ ਮੁੜ ਖੇਹਰ ਪਿੰਡ ਵਿੱਚ ਗਏ, ਉਹੀ ਮਹੰਤ ਕਿਰਪਾਲ ਦਾਸ ਹੈ ਜਿਹੜਾ ਗੁਰੂ ਜੀ ਅੱਗੇ ਹੱਥ ਜੋੜਦਾ, ਸਾਹਿਬਾ ਤੂੰ ਆਪ ਤਾਂ ਉਜੜਿਆ ਫਿਰਦਾ ਅਤੇ ਸਾਨੂੰ ਵੀ ਉਜਾੜੇਗਾ, ਤੂੰ ਇੱਥੋਂ ਚਲਾ ਜਾ। ਗੁਰਦੇਵ ਸੱਚੇ ਪਾਤਸ਼ਾਹ ਹੈਰਾਨ ਹੋ ਗਏ, ਕਹਿਣ ਲੱਗੇ ਮਹੰਤ ਕਿਰਪਾਲ ਦਾਸ ਤੂੰ ਉਹੀਓ ਮਹੰਤ ਹੈ ਜਿਹੜਾ ਇੱਕ ਪਾਸੇ ਆਪਾ ਬਾਰਨ ਲਈ ਤਿਆਰ ਸੀ ਪਰ ਦੂਜੇ ਪਾਸੇ ਅੱਜ ਗੁਰੂ ਨੂੰ ਕਹਿ ਰਹੇ ਹਾਂ ਵੀ ਇੱਥੋਂ ਚਲਾ ਜਾ। ਉਹਦਾ ਕਾਰਨ ਇੱਕੋ ਹੀ ਹੈ, ਜਿੰਨਾ ਚਿਰ ਤੇਰਾ ਪਿਆਰ ਗੁਰੂ ਲਈ ਹੋਵੇਗਾ ਉਹਨਾਂ ਚਿਰ ਸਭ ਕੁਝ ਗੁਰੂ ਤੋਂ ਬਾਹਰ ਦੇਵੇਂਗਾ। ਜਦੋਂ ਤੇਰਾ ਪਿਆਰ ਦੁਨੀਆ ਦੀ ਭੁੱਖ ਦੇ ਨਾਲ ਲੱਗ ਗਿਆ ਉਦੋਂ ਗੁਰੂ ਨੂੰ ਬੂਹੇ 'ਤੇ ਆਏ ਹੋਏ ਨੂੰ ਵੀ ਮੋੜ ਦੇਗਾ। ਇਹ ਆਪਣੇ ਮਨ ਵਿੱਚ ਸੋਚ ਕੇ ਦੇਖੀ, ਤੇਰੇ ਸਾਹਮਣੇ ਦੋ ਤਸਵੀਰਾਂ ਨੇ ਸੰਨਾ ਜ਼ਿੰਦਗੀ ਦੀਆਂ ਅਤੇ ਉਹ ਜਿੰਨਾ ਚਿਰ ਅੰਦਰ ਗੁਰੂ ਦਾ ਪਿਆਰ ਹੈ ਫਿਰ ਤਾਂ ਮਨੁੱਖ ਸਭ ਕੁਝ ਗੁਰੂ ਤੋਂ ਬਾਹਰ ਦਿੰਦਾ। ਜਦੋਂ ਆਪਣੇ ਅੰਦਰ ਪਿਆਰ ਪੈਦਾ ਹੋ ਜਾਵੇ ਦੁਨਿਆਵੀ ਵਸਤੂਆਂ ਦਾ, ਫਿਰ ਗੁਰੂ ਨੂੰ ਵੀ ਘਰ ਨਹੀਂ ਆਉਣ ਦਿੰਦਾ। ਹਜ਼ੂਰ ਜੀ ਆਖਦੇ ਨੇ, ਕਹਿੰਦੇ ਮਨ ਹੱਟ ਕਰਕੇ ਮੰਗਦਾ ਅਤੇ ਦੁਨੀਆ ਦੇ ਵਿੱਚ ਬੇਅੰਤ ਸਜਾਵਾਂ ਪਾਏਗਾ। ਜਦੋਂ ਕਦੇ ਗੁਰੂ ਕੋਲ ਆਏਗਾ, ਸਹਿਜ ਨਾਲ ਆ ਕੇ ਬੇਨਤੀ ਕਰੀ, ਲੰਮੇ ਬਚਨ ਨੇ ਮੈਂ ਸਾਰੇ ਨਹੀਂ ਪੜ੍ਹ ਸਕਾਂਗਾ। ਜੇ ਕੋ ਹੋਵੇ ਦੁਬਲਾ ਨੰਗ ਕੁੱਕ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸੌ ਨਾ ਕੋ ਕਰੇ ਨਾ ਕੁਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ। ਉਹ ਕਦੇ ਪੁੱਛ ਕੇ ਵੇਖੀਓ ਗੁਰੂ ਹਰਿਰਾਏ ਸਾਹਿਬ ਨੂੰ, ਕਦੇ ਪੁੱਛ ਕੇ ਵੇਖੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਜਿਹੜੇ ਕਾਲੇ ਖਾਂ ਦੇ ਭਤੀਜਿਆਂ ਨੂੰ ਫੂਲ ਅਤੇ ਸੰਦਰੀ ਨੂੰ ਉਹ ਭੁੱਖ ਕਰਕੇ ਆਏ ਸਨ, ਗੁਰੂ ਨੇ ਰਾਜੇ ਬਣਾ ਕੇ ਤੋੜ ਦਿੱਤੇ। ਗੁਰੂ ਕੋਲ ਆ ਕੇ ਵੇਖੋ, ਗੁਰੂ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ। ਗੁਰੂ ਦਾ ਪੱਲਾ ਪਕੜ ਕੇ ਵੇਖ, ਭੇਖ ਨੂੰ ਛੱਡ ਅਤੇ ਅਸਲੀਅਤ ਨੂੰ ਧਾਰਨ ਕਰੀਏ ਜੀ।
ਇਸ ਭੇਖੈ ਥਾਵਹੁ ਗਿਰਹੁ ਭਲਾ ਜਿੱਥੋਂ ਹੋ ਕੋ ਵਰਸਾਏ।
ਸੱਜਣਾ, ਤੇਰੇ ਭੇਖ ਨਾਲੋਂ ਤਾਂ ਗ੍ਰਿਸਤੀ ਦਾ ਘਰ ਚੰਗਾ ਹੈ, ਜਿੱਥੇ ਲੋਕ ਆ ਕੇ ਦਾਤਾਂ ਮੰਗਦੇ ਨੇ ਅਤੇ ਗ੍ਰਿਸਤੀ ਦੇ ਘਰੋਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ। ਇੱਥੋਂ ਤੱਕ ਕਹਿ ਲਈਏ, ਦੁਨਿਆਵੀ ਗੱਲਾਂ ਤਾਂ ਚਲੋ ਛੋਟੀਆਂ ਰਹਿ ਜਾਂਦੀਆਂ ਨੇ, ਜੇ ਕੱਲ੍ਹ ਤੈਨੂੰ ਚੇਲੇ ਦੀ ਵੀ ਲੋੜ ਪੈਂਦੀ ਹੈ ਫਿਰ ਵੀ ਤਾਂ ਗ੍ਰਿਸਤੀਆਂ ਦੇ ਬੂਹੇ 'ਤੇ ਜਾਣਾ। ਜਿਹਨੂੰ ਤੂੰ ਜੰਡਾਲ ਕਹਿੰਦਾ ਅਤੇ ਉਹਦੇ ਘਰੋਂ ਤੂੰ ਚੇਲਾ ਲੈ ਕੇ ਆਉਣਾ ਆਪਣੇ ਅੱਗੇ ਗੱਦੀ 'ਤੇ ਬਿਠਾਉਣ ਵਾਸਤੇ, ਅਤੇ ਆਪੇ ਹੀ ਕਹਿੰਦਾ ਮੈਂ ਕਿਸੇ ਇਸਤਰੀ ਦੇ ਮੱਥੇ ਨਹੀਂ ਲੱਗਦਾ, ਆਪੇ ਹੀ ਕਹਿੰਦਾ ਮੈਂ ਕਿਸੇ ਇਹੋ ਜਿਹੀ ਬੀਬੀ ਦੇ ਮੱਥੇ ਨਹੀਂ ਲੱਗਦਾ। ਉਹ ਭਲਿਆ ਉਸੇ ਗ੍ਰਿਸਤੀ ਵਿੱਚੋਂ ਅਗਲਾ ਤੈਨੂੰ ਚੇਲਾ ਮਿਲਦਾ, ਜਿਹੜੇ ਤੂੰ ਨਾਲ ਨਹੀਂ ਫਿਰਦਾ ਉਹ ਵੀ ਤਾਂ ਗ੍ਰਿਸਤੀ ਜੀਵਨ ਵਿੱਚੋਂ ਹੀ ਆਏ ਨੇ। ਸਾਹਿਬ ਆਖਦੇ ਨੇ, ਕਹਿੰਦੇ ਤੇਰੇ ਭੇਖ ਨਾਲੋਂ ਗ੍ਰਿਸਤੀ ਜੀਵਨ ਚੰਗਾ ਹੈ, ਜਿਹਦੇ ਵਿੱਚੋਂ ਹਰ ਇੱਕ ਦਾਤ ਮਿਲ ਜਾਂਦੀ ਹੈ ਅਤੇ ਉਹ ਗ੍ਰਿਸਤੀ ਵੀ ਆਪਣੀ ਨੇਕ ਕਮਾਈ ਕਰਕੇ ਰੱਬ ਦਾ ਸ਼ੁਕਰ ਕਰਕੇ ਜਦੋਂ ਖਾਂਦਾ, ਤੇਰੇ ਨਾਲੋਂ ਕਿਤੇ ਜ਼ਿਆਦਾ ਚੰਗਾ ਹੈ ਜੀ।
ਸ਼ਬਦ ਰਤੇ ਤਿੰਨਾ ਸੋਝੀ ਪਈ ਦੂਜਾ ਭਰਮ ਭੁਲਾਏ।
ਜਿਹੜੇ ਸ਼ਬਦ ਵਿੱਚ ਰਤ ਗਏ, ਜੁੜ ਗਏ, ਸ਼ਬਦ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ, ਉਹਨਾਂ ਨੂੰ ਤਾਂ ਸੋਝੀ ਆ ਗਈ। ਜਿਹੜੇ ਦੂਜੇ ਨੇ ਉਹ ਜ਼ਿੰਦਗੀ ਭਟਕਦਿਆਂ ਹੀ ਗੁਜ਼ਾਰ ਦਿੰਦੇ ਨੇ, ਉਹਨਾਂ ਨੂੰ ਕਦੇ ਸੱਚ ਦਾ ਪਤਾ ਨਹੀਂ ਲੱਗਦਾ ਜੀ।
ਪਿਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ।
ਸ਼ੇਖ ਫਰੀਦ ਦਾ ਇੱਕ ਸਲੋਕ ਪੜ੍ਹਿਓ ਜੇ, ਬੜੇ ਪਿਆਰ ਨਾਲ ਧਿਆਨ ਵਿੱਚ ਰੱਖਿਓ ਜੇ। ਉਹ ਕਹਿੰਦੇ ਨੇ, ਜਦੋਂ ਬੀਜ ਬੀਜਣ ਲੱਗਿਆ ਸੀ ਤੈਨੂੰ ਵਾਰ ਵਾਰ ਕਿਹਾ ਸੀ ਨਾ, ਫਰੀਦਾ ਲੋੜਾ ਦਾਖ ਬਜਾਉਣੀਆਂ ਕਿੱਕਰ ਬੀਜਾ ਜੱਟ, ਹੰਢੇ ਉਨ ਕਤਾਈ ਦਾ ਪੈਂਦਾ ਲੋੜੇ ਪੱਟ। ਜੇ ਤੂੰ ਪੱਟ ਪਹਿਨਣਾ ਚਾਹੁੰਦਾ ਤਾਂ ਬੀਜ ਇੱਕ ਗੱਲ ਚੇਤਾ ਰੱਖੀ, ਮਾੜਾ ਨਾ ਬੀਜੀ। ਜੇ ਤੂੰ ਕੱਲ੍ਹ ਬਜਾਉਣ ਦੀਆਂ ਦਾਖਾਂ ਚਾਹੁੰਦਾ ਤਾਂ ਸੱਜਣਾ ਬੀਜ ਮਾੜੇ ਨਾ ਬੀਜੀ, ਫਿਰ ਤੈਨੂੰ ਕੱਲ੍ਹ ਵੱਢਣਾ ਪਏਗਾ। ਪਿਆ ਕਿਰਤ ਕਮਾਵਣਾ, ਜਿਹੜੀ ਤੇਰੀ ਕਿਰਤ ਹੈ ਕੱਲ੍ਹ ਤੇਰੇ ਅੱਗੇ ਉਹੀ ਹੋਣੀ ਹੈ। ਮਤ ਸੋਚੀ ਕਿਸੇ ਨੂੰ ਦੋਸ਼ ਦਵੇਂ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਬੀਜਣ ਲੱਗਿਆ ਅਤੇ ਗੁਰੂ ਨੂੰ ਪੁੱਛ ਕੇ ਨਹੀਂ ਬੀਜਿਆ, ਗੁਰੂ ਤਾਂ ਤੈਨੂੰ ਵਾਰ ਵਾਰ ਕਹਿੰਦਾ ਰਿਹਾ ਹੁਣ ਬੱਤੇ ਕਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕੇ ਖਾਏ, ਪਰ ਉਦੋਂ ਤੂੰ ਗੁਰੂ ਦੀ ਗੱਲ ਕੋਈ ਨਹੀਂ ਸੁਣੀ। ਅਤੇ ਅੱਜ ਗੁਰਦੇਵ ਸੱਚੇ ਪਾਤਸ਼ਾਹ ਤੈਨੂੰ ਸਮਝਾਉਂਦੇ ਨੇ, ਕੱਲ੍ਹ ਤੂੰ ਭਟਕਣਾ ਵਿੱਚ ਪਵੇਂਗਾ, ਕੱਲ੍ਹ ਦੁਖੀ ਹੋਵੇਂਗਾ। ਇਦੋਂ ਕਿਤੇ ਜ਼ਿਆਦਾ ਚੰਗਾ ਸੱਜਣਾ ਕਹਿਣਾ ਕਛੂ ਨਾ ਜਾਏ, ਫਿਰ ਤੇਰੀ ਗੱਲ ਵਿੱਚ ਕਿਸੇ ਦਖਲ ਅੰਦਾਜ਼ੀ ਨਹੀਂ ਕਰ ਸਕਣੀ। ਜਿਹੜਾ ਕੁਝ ਤੂੰ ਬੀਜ ਕੇ ਚੱਲਿਆ ਉਹ ਕੱਲ੍ਹ ਤੈਨੂੰ ਵੱਢਣਾ ਪੈਣਾ। ਅੱਖ ਅੱਜ ਭਾਵੇਂ ਤੂੰ ਭੇਖ ਬੀਜ ਲੈ, ਅੱਜ ਭਾਵੇਂ ਤੂੰ ਸੱਚ ਬੀਜ ਲੈ, ਵਕਤ ਨੇ ਆ ਕੇ ਸੱਚ ਪ੍ਰਗਟ ਕਰ ਦੇਣਾ। ਧਰਤੀ ਨੂੰ ਕਰੋੜਾਂ ਰੁਪਈਆ ਵੀ ਦੇ ਦੇਵੀਂ, ਜਿੰਨਾ ਮਰਜ਼ੀ ਜਪ ਤਪ ਕਰਵਾ ਦੇਵੀਂ, ਇਹ ਕਮੀ ਧਰਤੀ ਨੂੰ ਵੀ ਮੈਂ ਤੇਰੇ ਵਿੱਚ ਬੀਜ ਅਤੇ ਕੰਡਿਆਂ ਦਾ ਬੋਇਆ, ਪਰ ਤੂੰ ਕੱਲ੍ਹ ਬਜੌੜ ਦੀਆਂ ਦਾਖਾਂ ਪੈਦਾ ਕਰ ਦਿਓ। ਸੱਜਣਾ ਨਹੀਂ ਹੋਣਾ, ਜੋ ਧਰਮ ਦੀ ਦੁਨੀਆਂ ਵਿੱਚ ਬੀਜੇਗਾ ਕੱਲ੍ਹ ਤੇਰੇ ਸਾਹਮਣੇ ਉਹੀ ਆਉਣਾ। ਅੰਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਮ ਲਿਆ ਤੇਰਾ ਕੋਏ ਨਾ ਬੇਲੀ ਰਾਮ। ਅੱਜ ਸੋਚ ਕੇ ਬੀਜ ਬੀਜੀ, ਜਿਹੜੇ ਨਸ਼ਿਆਂ ਦਾ ਬੀਜ ਬੀਜਦਾ, ਜਿਹੜੇ ਪਾਪਾਂ ਦੇ ਬੀਜ ਬੀਜਦਾ, ਜਿਹੜੇ ਦੁਰਚਾਰੀ ਬੀਜ ਬੀਜਦਾ, ਉਹਨਾਂ ਦਾ ਕੱਲ੍ਹ ਆਉਣ ਵਾਲੇ ਸਮੇਂ ਦੇ ਅੰਦਰ ਇਹੋ ਜਿਹੀ ਧਰਤੀ ਹੈ ਜਿਹਦੇ ਵਿੱਚ ਬੀਜ ਬੀਜਿਆ ਹੋਇਆ ਗਲਦਾ ਵੀ ਨਹੀਂ ਜੰਮਦਾ ਵੀ ਜ਼ਰੂਰ ਹੈ। ਔਰ ਇਹ ਵੀ ਚੇਤਾ ਰੱਖੀ ਇਹ ਬੀਜ ਕੱਲ੍ਹ ਤੈਨੂੰ ਖਾਣਾ ਵੀ ਆਪ ਪੈਣਾ, ਤੈਨੂੰ ਵੱਢਣਾ ਵੀ ਆਪ ਪੈਣਾ। ਗੁਰੂ ਕੋਲ ਪੁੱਛ ਕੇ ਘਰ ਕਮਾਈਏ ਜੀ।
ਨਾਨਕ ਜੋ ਤਿਸ ਭਾਵ ਹੈ ਸੇ ਭਲੇ, ਜਿਨ ਕੀ ਪਤ ਪਾਵ ਹੈ ਥਾਏ।
ਜੀ ਕਹਿੰਦੇ ਕੋਈ ਘੱਟ ਨਹੀਂ ਕਹਾਉਂਦਾ, ਸਾਰੇ ਕਹਿੰਦੇ ਨੇ ਮੈਂ ਉੱਤਮ ਹੈ, ਘਾਟ ਨਾ ਕਿੰਨੀ ਕਹਾਇਆ, ਸਭ ਕਹਿੰਦੇ ਹੈ ਪਾਇਆ। ਪਰ ਉੱਤਮ ਉਹੀ ਨੇ, ਲੋਕ ਚੰਗੇ ਉਹੀ ਨੇ ਜਿਹੜੇ ਮਾਲਕ ਦੇ ਘਰ ਭਾ ਜਾਂਦੇ ਨੇ, ਜਿਨ੍ਹਾਂ ਦੀ ਮਾਲਕ ਦੇ ਘਰ ਪੱਤ ਲੇਖੇ ਵਿੱਚ ਲੱਗ ਜਾਂਦੀ ਹੈ, ਜਿਹੜੇ ਸਾਈਂ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਨੇ, ਜਿਹੜੇ ਆਪਣੇ ਵਾਹਿਗੁਰੂ ਨੂੰ ਰਿਝਾ ਲੈਂਦੇ ਨੇ। ਜੇ ਤੇਰਾ ਵਾਹਿਗੁਰੂ ਰੀਝਦਾ ਮਾਲਾ 'ਤੇ, ਮਾਲਾ ਚੰਗੀ ਹੈ। ਜੇ ਤੇਰਾ ਵਾਹਿਗੁਰੂ ਰੀਝਦਾ ਬੰਦਗੀ 'ਤੇ, ਬੰਦਗੀ ਚੰਗੀ ਹੈ। ਜੇ ਤੇਰਾ ਵਾਹਿਗੁਰੂ ਰੀਝਦਾ ਸੇਵਾ 'ਤੇ, ਸੇਵਾ ਚੰਗੀ ਹੈ। ਜੇ ਤੇਰਾ ਵਾਹਿਗੁਰੂ ਰੀਝਦਾ ਪਾਠ ਕਰਨ 'ਤੇ, ਪਾਠ ਕਰਨਾ ਚੰਗਾ ਹੈ। ਉਹ ਜੇ ਤੇਰਾ ਮਾਲਕ ਹੀ ਨਹੀਂ ਰੀਝਦਾ, ਫਿਰ ਤੂੰ ਕਾਹਦੇ ਨਹੀਂ ਦੁਨੀਆ ਨੂੰ ਪੇਖ ਦਿਖਾਉਂਦਾ। ਗੁਰੂ ਨੂੰ ਪੁੱਛ ਕੇ ਵੇਖ, ਉਹਨੂੰ ਮਾਲਾ ਚੰਗੀ ਲੱਗਦੀ ਹੈ। ਗੁਰੂ ਨੂੰ ਪੁੱਛ ਕੇ ਵੇਖ, ਉਹਨੂੰ ਪਾਠ ਕਰਨੇ ਕਿਵੇਂ ਚੰਗੇ ਲੱਗਦੇ ਨੇ। ਗੁਰੂ ਨੂੰ ਪੁੱਛ ਕੇ ਦੇਖ, ਉਹਨੂੰ ਕਿਹੜੀ ਬੰਦਗੀ ਚੰਗੀ ਲੱਗਦੀ ਹੈ। ਯਕੀਨ ਕਰਕੇ ਜਾਣੀ, ਜਿੱਦਣ ਤੂੰ ਗੁਰੂ ਨੂੰ ਪੁੱਛ ਕੇ ਤੁਰੇਗਾ, ਤੇਰੇ ਜੀਵਨ ਮਾਰਗ ਵਿੱਚੋਂ ਠੋਕਰਾਂ ਖਤਮ ਹੋ ਜਾਣਗੀਆਂ ਜੀ।
ਮਹੱਲਾ ਤੀਜਾ, ਸਤਿਗੁਰ ਸੇਵਿਆ ਸਦਾ ਸੁਖ, ਜਨਮ ਮਰਨ ਦੁੱਖ ਜਾਏ।
ਸਤਿਗੁਰ ਦੀ ਸੇਵਾ ਕਰਿਆ ਸਦੀਵੀ ਸੁੱਖ, ਇਹ ਦੋ ਚਾਰ ਦਸ ਦਿਨਾਂ ਦਾ ਨਹੀਂ ਹੈ, ਸਦੀਵੀ ਸੁੱਖ ਇਹ ਤੇਰੀ ਝੋਲੀ ਵਿੱਚ ਪੈ ਜਾਏਗਾ। ਨਿਵਾਰਨ ਦਾ ਅਰਥ ਹੁੰਦਾ ਖਤਮ ਕਰਨਾ। ਦੇਖੋ ਜਦੋਂ ਵੀ ਅਸੀਂ ਕਈ ਗੁਰੂ ਘਰਾਂ ਦੇ ਨਾਮ ਵੀ ਪੜ੍ਹਦੇ ਹਾਂ, ਦੁੱਖ ਨਿਵਾਰਨ, ਦੁੱਖ ਨੂੰ ਖਤਮ ਕਰ ਦੇਣ ਵਾਲਾ, ਦੁੱਖ ਭੱਜਣ ਤੇਰਾ ਨਾਮ ਜੀ, ਦੁੱਖ ਭੱਜਣ ਤੇਰਾ ਨਾਮ। ਗੁਰੂ ਦੇ ਚਰਨਾਂ ਵਿੱਚ ਆ, ਗੁਰੂ ਦਰ 'ਤੇ ਆ ਕੇ ਜਿੱਦਣ ਗੁਰੂ ਦੀ ਸੇਵਾ ਵਿੱਚ ਲੱਗ ਗਿਆ ਮਨਾ, ਇੱਕ ਗੱਲ ਚੇਤਾ ਰੱਖੀ, ਤੇਰੀ ਝੋਲੀ ਵਿੱਚ ਸਦੀਵ ਸੁੱਖ, ਹਰਤ ਸੁੱਖ, ਪਰਤ ਸੁੱਖ, ਨਿਤ ਸੁੱਖ, ਸਿਮਰ ਲਓ ਨਾਮ ਗੋਬਿੰਦ ਕਾ ਸਦਾ ਲੀਜੈ। ਤੇਰੇ ਅੰਦਰੋਂ ਸਾਰੇ ਦੁੱਖ ਖਤਮ ਹੋ ਜਾਣਗੇ, ਤੇਰੇ ਜੀਵਨ ਦੀ ਭਟਕਣਾ, ਜੰਮਣ ਮਰਨਾ, ਨਿਤ ਦਿਹਾੜੇ ਦਾ ਤੇਰਾ ਖਤਮ ਹੋ ਜਾਏਗਾ ਜੀ।
ਚਿੰਤਾ ਮੂਲ ਨਾ ਹੋਵੇ, ਅਚਿੰਤ ਵਸੈ ਮਨ ਆਏ।
ਤੇਰੇ ਜੀਵਨ ਵਿੱਚੋਂ ਚਿੰਤਾ ਖਤਮ ਹੋ ਜਾਏਗੀ, ਅਚਿੰਤ ਪ੍ਰਭੂ ਪਰਮੇਸ਼ਰ ਦਾ ਨਾਮ ਜਦੋਂ ਗਿਰਦੇ ਵਿੱਚ ਵਸ ਗਿਆ। ਹੁਣ ਅਚਿੰਤ ਵਸਦਾ ਹੋਵੇ ਤਾਂ ਬੰਦਾ ਚਿੰਤਾ 'ਤੇ ਨਹੀਂ ਨਾ ਕਰਦਾ, ਉਹਨੂੰ ਤਾਂ ਮਾਲਕ 'ਤੇ ਭਰੋਸਾ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਦ ਰੱਖੇਗਾ ਸਿਰਜਣਹਾਰ। ਤੂੰ ਮਨਾ ਅਡੋਲ ਵਿਸ਼ਵਾਸ ਬਣਾ ਕੇ ਰੱਖ, ਉਹਦੇ ਜੀਵਨ ਵਿੱਚ ਚਿੰਤਾ ਨਹੀਂ ਹੁੰਦੀ ਜੀ।
ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ।
ਬੁਝਾਏ ਦਾ ਅਰਥ ਹੁੰਦਾ ਸਮਝਾ ਦੇਣਾ, ਅੰਦਰ ਹੀ ਗਿਆਨ ਦਾ ਤੀਰਥ ਗੁਰੂ ਨੇ ਬਣਾ ਦਿੱਤਾ, ਸਮਝਾ ਦਿੱਤਾ। ਤੇਰੇ ਅੰਦਰ ਹੀ ਸੱਚ ਦਾ ਇੱਕ ਤੀਰਥ ਹੈ, ਤੂੰ ਉਹਦੇ ਨਾਲ ਆਪਣੀ ਜ਼ਿੰਦਗੀ ਦੀ ਸਾਂਝ ਪਾ।
ਮੈਲ ਗਈ ਮਨ ਨਿਰਮਲ ਹੋਵਾ, ਅੰਮ੍ਰਿਤਸਰ ਤੀਰਥ ਨਾਏ।
ਉਹਨਾਂ ਦੇ ਅੰਦਰ ਦੀ ਮੈਲ ਉੱਤਰ ਜਾਂਦੀ ਹੈ। ਆ ਸ਼ਬਦ ਪੜ੍ਹਿਆ ਹੋਵੇਗਾ, ਮਾਘ ਮੱਜਣ ਸੰਘ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਸਾਹਿਬ ਜੀ ਆਖਦੇ ਨੇ, ਕਹਿੰਦੇ ਦੁਨੀਆ ਦੇ ਤੀਰਥ ਵੇਖ ਲੈ, ਕਿਸੇ ਤੀਰਥ ਤੋਂ ਹੰਕਾਰ ਨਹੀਂ ਜੇ ਲੈਣਾ, ਬਲਕਿ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤਿਹੇ ਜਿਉਂ ਕੁੰਚਰ ਇਸ਼ਨਾਨ। ਜਦੋਂ ਸੰਗਤ ਰੂਪੀ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੇ ਕੀਨੇ ਦਾਨਾ। ਇਸ ਅੰਮ੍ਰਿਤ ਦੇ ਸਰੋਵਰ ਵਿੱਚ, ਇਸ ਅੰਮ੍ਰਿਤਸਰ ਵਿੱਚ ਆ ਕੇ ਇਸ਼ਨਾਨ ਕਰੇਗਾ, ਯਕੀਨ ਕਰਕੇ ਜਾਣੀ ਤੇਰੇ ਅੰਦਰ ਦੀ ਮੈਲ ਉਤਰ ਜਾਏਗੀ ਜੀ।
ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਏ।
ਕਹਿਣ ਲੱਗੇ ਉਹ ਸੱਜਣ ਫਿਰ ਸੱਜਣਾ ਨਾਲ ਮਿਲ ਜਾਏਗਾ, ਭਾਵ ਗੁਰੂ ਵੀ ਇੱਕ, ਪਰਮੇਸ਼ੁਰ ਵੀ ਇੱਕ ਸੱਜਣ ਹੈ। ਸੱਜਣ ਸੱਚਾ ਪਾਤਸ਼ਾਹ, ਉਹ ਮਨੁੱਖ ਵੀ ਸੱਜਣ ਬਣ ਗਿਆ ਅਤੇ ਉਹਦਾ ਸੁਭਾਵਿਕ ਸ਼ਬਦ ਨਾਲ ਪਿਆਰ ਬਣ ਜਾਏਗਾ। ਫਿਰ ਦੋ ਤਰ੍ਹਾਂ ਦੇ ਸੱਜਣ ਨਹੀਂ ਹੁੰਦੇ, ਇੱਕ ਧੋਖੇਬਾਜ਼ ਅਤੇ ਇੱਕ ਸੱਚ ਦਾ। ਇਹ ਦੋ ਤਰ੍ਹਾਂ ਦੇ ਸੱਜਣ ਨਹੀਂ ਹੁੰਦੇ, ਸੱਜਣ ਇੱਕੋ ਹੀ ਤਰ੍ਹਾਂ ਦਾ ਹੁੰਦਾ। ਸੱਜਣ ਕੀ ਸੱਜਣਾਂ ਨਾਲ ਮਿਲ ਸਕਦਾ, ਫਿਰ ਉਹ ਮਨੁੱਖ ਦੀ ਜ਼ਿੰਦਗੀ ਦੇ ਅੰਦਰ। ਸੱਜਣ ਕਦੇ ਸੱਜਣਾਂ ਦੇ ਘਰਾਂ ਨੂੰ ਅੱਗ ਨਹੀਂ ਲਾਉਂਦੇ, ਸੱਜਣ ਕਦੇ ਸੱਜਣਾਂ ਦੇ ਘਰ ਨਹੀਂ ਉਜਾੜਦੇ, ਸੱਜਣ ਅਤੇ ਸੱਜਣਾਂ ਦੇ ਘਰ ਵਸਾਉਂਦੇ ਨੇ। ਗੁਰੂ ਨੂੰ ਆ ਕੇ ਪੁੱਛ ਲਈਏ, ਮਾਲਕ ਕਿਰਪਾ ਕਰਦਾ। ਕਹਿਣ ਲੱਗੇ ਪਿਆਰਿਆ, ਜਿਸ ਦਿਨ ਗੁਰੂ ਦੇ ਕੋਲ ਆ ਗਿਆ, ਗੁਰੂ ਤੈਨੂੰ ਸੱਜਣ ਸੱਚਾ ਪਾਤਸ਼ਾਹ ਹੋ ਕੇ ਮਿਲੇਗਾ, ਸ਼ਬਦ ਦੀ ਦਾਤ ਦੇ ਕੇ ਤੇਰੇ ਅੰਦਰੋਂ ਭਟਕਣਾ ਖਤਮ ਹੋ ਜਾਏਗੀ।
ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ।
ਉਹਦਾ ਮਨ ਆਪਣੇ ਗਿਰਦੇ ਵਿੱਚ ਹੀ ਪਰਚ ਜਾਂਦਾ, ਉਹ ਕਦੇ ਬਾਹਰਲੇ ਭੇਖਾਂ ਵਿੱਚ ਨਹੀਂ ਜੇ ਆਉਂਦਾ, ਅਤੇ ਆਪਣੇ ਅੰਤਰ ਆਤਮੇ ਪਰਚ ਕੇ ਆਪਣੇ ਆਪ ਨੂੰ ਸੱਚ ਧਾਰਨ ਕਰਕੇ, ਜੋਤ ਜਿਹੜੀ ਅੰਦਰ ਸਾਡੇ ਸਰੀਰ ਦੇ ਹੈ, ਉਹ ਪਰਮੇਸ਼ੁਰ ਰੂਪੀ ਜੋਤ, ਇਹ ਸਰੀਰ ਆ ਮੇਰੇ ਆ, ਹਰ ਤੁਮੇ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਸਭ ਮੈਂ ਜੋਤ, ਜੋਤ ਹੈ ਸੋਏ, ਉਹ ਪਰਮੇਸ਼ੁਰ ਦੀ ਜੋਤ ਵਿੱਚ ਅਭੇਰ ਹੋ ਜਾਂਦੀ ਹੈ।
ਪਾਖੰਡ ਜਮ ਕਾਲ ਨਾ ਛੋਡਏ, ਲੈ ਜਾਸੀ ਪਤ ਗਵਾਏ।
ਕਹਿਣ ਲੱਗੇ ਪਖੰਡ ਨੇ ਤੇਰੀ ਜ਼ਿੰਦਗੀ ਦਾ ਅੰਤ ਕਰ ਦੇਣਾ ਸੱਜਣਾ, ਕੱਲ੍ਹ ਔਖਾ ਹੋਵੇਗਾ, ਕੱਲ੍ਹ ਦੁਨੀਆਂ ਦੇ ਦੁੱਖ ਭੋਗੇਗਾ, ਇਦੋਂ ਚੰਗਾ ਅੱਜ ਹੀ ਪਖੰਡ ਦਾ ਤਿਆਗ ਕਰਕੇ ਅਤੇ ਸੱਚ ਨੂੰ ਧਾਰਨ ਕਰ ਲੈ। ਜੇ ਤੇਰੇ ਜੀਵਨ ਵਿੱਚ ਸੱਚ ਆ ਗਿਆ, ਰੱਬ ਕੋਈ ਪਾਠ ਦਾ ਭੁੱਖਾ ਨਹੀਂ ਹੈ, ਥੋੜ੍ਹਾ ਕਰ ਲੈ। ਇਹ ਕਦੇ ਕੋਈ ਮਾਂ ਨਹੀਂ ਕਹਿੰਦੀ, ਤੂੰ ਮੈਨੂੰ 10 ਵਾਰੀ ਮਾਂ ਕਵੇਂਗਾ ਅਤੇ ਤਾਂ ਮੈਂ 11ਵੀਂ ਵਾਰੀ ਬੋਲਾਂਗੀ। ਉਹ ਸੱਜਣਾ ਤੂੰ ਪਿਆਰ ਨਾਲ ਭਾਵੇਂ ਇੱਕੋ ਵਾਰੀ ਮਾਂ ਕਹਿ, ਮਾਂ ਤੇ ਭੱਜੀ ਆਏਗੀ। ਜੇ ਪਖੰਡ ਕਰਕੇ 50 ਵਾਰੀ ਵੀ ਮਾਂ ਕਹਿਣਾ, ਮਾਂ ਨੂੰ ਪਤਾ ਮਾਂ ਤੇਰੀਆਂ ਗੱਲਾਂ ਵਿੱਚ ਨਹੀਂ ਜੇ ਆਉਂਦੀ, ਮਾਂ ਨੂੰ ਪਤਾ ਵੀ ਇਹ ਕਪਟੀ ਹੈ ਅਤੇ ਕਪਟ ਕਰਕੇ ਗੱਲ ਕਰਦਾ। ਸਤਿਗੁਰੂ ਜੀ ਆਖਦੇ ਨੇ, ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿੱਤ, ਜਿਹਨੂੰ ਕੰਮ ਪੈਣ 'ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾ, ਇਹ ਸੱਚੀ ਬੰਦਗੀ ਨਹੀਂ ਸੱਜਣਾ। ਸੱਚੀ ਬੰਦਗੀ ਤਾਂ ਉਹ ਹੈ ਜਦੋਂ ਤੇਰੇ ਘਰ ਵਿੱਚ ਸੁੱਖ ਸ਼ਾਂਤੀ ਵੀ ਹੋਵੇ, ਤੂੰ ਉਦੋਂ ਵੀ ਸ਼ੁਕਰਾਨਾ ਕਰੇ। ਆ ਕਈ ਵਾਰੀ ਘਰਾਂ ਵਿੱਚ ਲਿਖਿਆ ਪੜ੍ਹੀ ਲੈ, ਹਰ ਵੇਲੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰ, ਗੁਰੂ ਚਰਨਾਂ ਵਿੱਚ ਜੁੜ, ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਬੜੀ ਬੜੀ ਪੜ੍ਹੀ ਲੈ, ਪਰ ਮਾਫ ਕਰਨਾ ਕੋਈ ਵਿਰਲਾ ਹੀ ਘਰ ਹੋਏਗਾ ਜਿੱਥੇ ਹਰ ਵੇਲੇ ਮਾਲਕ ਦੇ ਸ਼ੁਕਰ ਵਿੱਚ ਕੋਈ ਜੁੜਦਾ ਹੋਵੇ ਜੀ।
ਨਾਨਕ ਨਾਮ ਰਤੇ ਸੇ ਉਬਰੇ, ਸੱਚੇ ਸਿਉ ਲਿਵਲਾਏ।
ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹ ਰਤੇ ਮਾਲਕ ਦੇ ਚਰਨਾਂ ਵਿੱਚ ਕਬੂਲ ਹੋ ਜਾਂਦੇ ਨੇ, ਉੱਭਰ ਜਾਂਦੇ ਨੇ, ਭਾਵ ਆਪਣੀ ਜ਼ਿੰਦਗੀ ਪਾਰ ਕਰ ਲੈਂਦੇ ਨੇ। ਪਰ ਜਿਹਨਾਂ ਨੇ ਸੱਚ ਨਾਲ ਪ੍ਰੀਤ ਪਾਈ ਹੈ ਉਹੀਓ ਪ੍ਰਵਾਨ ਹੁੰਦੇ ਨੇ, ਜਿਹਨਾਂ ਦੇ ਅੰਦਰ ਕੂੜ ਕਪਟ ਪਖੰਡ ਹੋਵੇ ਉਹ ਕਦੇ ਪ੍ਰਵਾਨ ਨਹੀਂ ਹੁੰਦੇ ਮਾਲਕ ਦੇ ਘਰ 'ਤੇ। ਉੱਥੇ ਸੱਚ ਪਰਖਿਆ ਜਾਣਾ, ਦੁਨੀਆਂ ਦੀ ਅੱਖ 'ਤੇ ਧੋਖਾ ਖਾ ਸਕਦੀ ਹੈ ਪਰ ਮਾਲਕ ਦੀ ਅੱਖ 'ਤੇ ਧੋਖਾ ਨਹੀਂ ਨਾ ਖਾਂਦੀ, ਉੱਥੇ ਸੱਚ ਹੈ। ਕਦੇ ਵਕਤ ਸੀ ਸਿੱਖ ਦੇ ਕੋਲ, ਭਾਵੇਂ ਕਿਹੋ ਜਿਹਾ ਹੀ ਵਕਤ ਆਇਆ, ਇਹਦੇ ਕੋਲ ਇੱਕ ਵਕਤ ਆਇਆ, ਰਤਨ ਸਿੰਘ ਭੰਗੂ ਉਹਨੇ ਬਚਨ ਲਿਖੇ ਨੇ ਬੜੇ ਪਿਆਰੇ, ਕਹਿਣ ਲੱਗੇ ਇੱਕ ਵਕਤ ਐਸਾ ਵੀ ਸੀ ਜਦੋਂ ਇਹਦੇ ਕੋਲ ਪਹਿਨਣ ਲਈ ਚੰਗੇ ਕੱਪੜੇ ਨਹੀਂ ਸਨ ਹੁੰਦੇ, ਪਰ ਸਿੱਖ ਕੱਜਿਆ ਹੋਇਆ ਹੁੰਦਾ ਸੀ। ਇਹਦੇ ਕੋਲ ਰਹਿਣ ਲਈ ਚੰਗਾ ਘਰ ਨਹੀਂ ਸੀ ਹੁੰਦਾ, ਪਰ ਸਿੱਖ ਲੋਕਾਂ ਨੂੰ ਘਰਾਂ ਵਿੱਚ ਵਸਾਉਂਦਾ ਸੀ। ਇਹਦੇ ਕੋਲ ਜਿਹੋ ਜਿਹਾ ਮਰਜ਼ੀ ਪਹਿਰਾਵਾ ਸੀ, ਪਰ ਦੁਨੀਆ ਇਹਦੇ 'ਤੇ ਇਤਬਾਰ ਕਰਦੀ ਸੀ, ਕਿਉਂਕਿ ਪਹਿਰਾਵੇ ਨਾਲੋਂ ਇਹਦਾ ਕਿਰਦਾਰ ਬਹੁਤ ਉੱਚਾ ਸੀ, ਇਹਦੇ ਜੀਵਨ ਅੰਦਰ ਸੱਚ ਸੀ। ਇੱਕ ਮੈਂ ਛੋਟੀ ਜਿਹੀ ਬੇਨਤੀ ਕਰਕੇ ਅਗਲੀਆਂ ਪੰਕਤੀਆਂ ਦੇ ਅਰਥਾਂ ਦੀ ਸਾਂਝ ਪਾਉਣੀ ਹੈ। ਇੱਕ, ਤੁਸੀਂ ਕਦੇ ਧਿਆਨ ਨਾਲ ਪੜ੍ਹ ਕੇ ਦੇਖਿਓ, ਇਤਿਹਾਸ ਵਿੱਚ ਬਹੁਤ ਕੁਝ ਐਸਾ ਛੁਪਿਆ ਪਿਆ ਹਜੇ ਜਿਹੜਾ ਸਾਨੂੰ ਵੇਖਣ ਦੀ ਲੋੜ ਹੈ। ਮੁਲਤਾਨ ਦੀ ਧਰਤੀ ਦੇ ਉੱਤੇ ਸਿੱਖਾਂ ਨੇ ਕਈ ਜੰਗਾਂ ਕੀਤੀਆਂ। ਇੱਕ ਆਖਰੀ ਜੰਗ ਦਾ ਲਾਸ ਜ਼ਿਕਰ ਕਰਨ ਲੱਗਾ, ਉਹਦਾ ਸੰਨ 1818 ਜਾਂ ਕਈ ਵਿਦਵਾਨਾਂ ਨੇ 1819 ਦਾ ਲਿਖਿਆ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਈ ਸਿੰਘ ਸੂਰਮੇ ਉਸ ਮੁਲਤਾਨ ਦੀ ਜੰਗ ਦੇ ਵਿੱਚ ਸਨ। ਮੁਲਤਾਨ ਦੇ ਚਾਰੇ ਪਾਸੇ ਬੜਾ ਬਹੁਤ ਲੰਮੇ ਸਮੇਂ ਦਾ ਪੁਰਾਣਾ ਸ਼ਹਿਰ ਹੈ, ਇਹਦੇ ਚਾਰੇ ਪਾਸੇ ਇੱਕ ਕੰਧ ਬਣੀ ਹੋਈ ਸੀ। ਇਹਦੇ ਵਿੱਚ ਸੀ ਹਾਕਮ ਮੁਜ਼ੱਫਰ ਖਾਨ, ਉਹ ਬੜਾ ਪਖੰਡ ਕਰਦਾ ਸੀ। ਉਹਨੇ ਕਈ ਵਾਰੀ ਸਿੱਖਾਂ ਦੀ ਇਨਗੀ ਕਬੂਲ ਲੈਣੀ ਅਤੇ ਇਹ ਕਹਿਣਾ ਵੀ ਠੀਕ ਹੈ ਮੈਂ ਤੁਹਾਨੂੰ ਨਜ਼ਰਾਨਾ ਦਿਆਂਗਾ, ਰਾਜ ਮੇਰਾ ਰਵੇਗਾ, ਪਰ ਮੈਂ ਕੁਝ ਇੱਕ ਤੁਹਾਨੂੰ ਨਜ਼ਰਾਨਾ ਦਿਆਂਗਾ, ਤੁਹਾਡੀ ਅਧੀਨਗੀ ਕਬੂਲ ਕਰਾਂਗਾ। ਨਜ਼ਰਾਨਾ ਦੇ ਕੇ ਪ੍ਰਵਾਨ ਕਰਕੇ ਮੁੜ ਕੇ ਨਜ਼ਰਾਨਾ ਨਾ ਭੇਜਣਾ, ਸਿੱਖਾਂ ਨੇ ਫਿਰ ਆਉਣਾ, ਇਹਨਾਂ ਨੇ ਫਿਰ ਦੁਬਾਰੇ ਮੁੱਕਰ ਜਾਣਾ। ਆਖਿਰਕਾਰ 1818 ਦੀ ਇੱਕ ਫੈਸਲਾ ਕੋਲ ਲੜਾਈ ਹੋਈ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਉਹਦੀ ਲੜਾਈ ਦੇ ਦਰਮਿਆਨ ਮੁਜ਼ੱਫਰ ਖਾਨ ਨੇ ਵੀ ਕਣੀ ਫੌਜਾਂ ਦਾ ਆਪਣਾ ਪ੍ਰਬੰਧ ਕੀਤਾ ਹੋਇਆ ਸੀ, ਅਤੇ ਮੁਲਤਾਨ ਦੇ ਦੁਆਲੇ ਸਿੱਖਾਂ ਦੀਆਂ ਫੌਜਾਂ ਵੀ ਬਹੁਤ ਸਨ। ਉਹਨਾਂ ਬੜਾ ਉਪਰਾਲਾ ਕੀਤਾ ਅਤੇ ਸਿੱਖਾਂ ਦੇ ਕੋਲ ਜਿਹੜੀਆਂ ਤੋਪਾਂ ਸਨ ਉਹਦੇ ਵਿੱਚੋਂ ਇੱਕ ਤੋਪ ਉਹਨੇ ਕਈ ਗੋਲੇ ਦਾਗੇ ਅਤੇ ਉਹ ਕੰਧ ਦੇ ਵਿੱਚ ਪਾੜਾ ਪਾਉਣ ਦੇ ਬਿਲਕੁਲ ਨੇੜੇ ਹੈ, ਕੰਧ ਕਮਜ਼ੋਰ ਹੋ ਗਈ। ਜੇ ਕਿਤੇ 2-4 ਗੋਲੇ ਹੋਰ ਦਾਗੇ ਜਾਣ ਤਾਂ ਬਿਲਕੁਲ ਕੰਧ ਟੁੱਟ ਸਕਦੀ ਹੈ ਅਤੇ ਉਹਦੇ ਵਿੱਚੋਂ ਦੀ ਫੌਜਾਂ ਦਾ ਪ੍ਰਵੇਸ਼ ਹੋ ਜਾਏਗਾ। ਮੁਜ਼ੱਫਰ ਖਾਂ ਵਰਗੇ ਪਾਪੀ ਨੂੰ ਪਕੜ ਲਿਆ ਜਾਏਗਾ ਜਿਹੜਾ ਨਿੱਤ ਦਿਹਾੜੇ ਪਾਪ ਕਰਦਾ ਸੀ। ਰੱਬ ਦਾ ਸਬੱਬ ਬਣਿਆ ਭਈ ਜਦੋਂ ਉਹ 2-4 ਗੋਲਿਆਂ ਦੀ ਕਸਰ ਰਹਿ ਗਈ ਉਦੋਂ ਸਿੱਖਾਂ ਦੀ ਤੋਪ ਦਾ ਪਹੀਆ ਟੁੱਟ ਗਿਆ। ਹੁਣ ਜਦੋਂ ਪਹੀਆ ਟੁੱਟਿਆ ਅਤੇ ਉਹ ਜਿਹੜਾ ਤੋਪ ਚਲਾਉਣ ਵਾਲਾ ਸੀ ਉਹ ਕਹਿਣ ਲੱਗਿਆ ਮੇਰੀ ਮਜ਼ਬੂਰੀ ਹੈ, ਜਿੰਨਾ ਚਿਰ ਧੁਰਾ ਬਰਾਬਰ ਨਾ ਹੋਵੇ ਉਨਾ ਚਿਰ ਤੋਪ ਨੇ ਗੋਲਾ ਨਹੀਂ ਦਾਗਣਾ। ਅਤੇ ਕਹਿਣ ਲੱਗੇ ਫਿਰ ਹੱਲ ਕੀ ਹੋ ਸਕਦਾ, ਹੁਣ ਟੁੱਟਿਆ ਪਹੀਆ ਇੱਥੇ ਤਾਂ ਮੁਰੰਮਤ ਨਹੀਂ ਹੋ ਸਕਦਾ ਜੰਗ ਦੇ ਮੈਦਾਨ ਵਿੱਚ। ਉਹਨਾਂ ਆਖਿਆ ਪਹੀਏ ਨੂੰ ਮੁਰੰਮਤ ਕਰਨ ਦੀ ਲੋੜ ਨਹੀਂ ਹੈ, ਕੋਈ ਸਿੰਘ ਆਪਣਾ ਆਪ ਇਸ ਪਹੀਏ ਦੀ ਥਾਂ ਦੇ ਉੱਤੇ ਆਪਣਾ ਮੋਢਾ ਦੇਵੇ ਅਤੇ ਤੋਪ ਵਿੱਚ ਗੋਲਾ ਪਾ ਕੇ ਦਾਗਾਂਗੇ। ਪਰ ਇਹ ਗੱਲ ਚੇਤਾ ਰੱਖਿਓ, ਜਿਹੜਾ ਸਿੰਘ ਮੋਢਾ ਦੇਵੇਗਾ ਉਹ ਤੋਪ 'ਤੇ ਗੋਲਾ ਸਾਹਮਣੇ ਦਾਗੇਗੀ, ਪਰ ਉਹ ਸਿੰਘ ਦਾ ਵੀ ਕੱਖ ਨਹੀਂ ਜੇ ਰਹਿਣਾ, ਉਹ ਫੀਤਾ ਫੀਤਾ ਕਰਕੇ ਉੱਡ ਜਾਏਗਾ, ਉਹਦੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਣੇ ਨੇ, ਉਹਦਾ ਇੱਕ ਸਰੀਰ ਵੀ ਇਕੱਠਾ ਨਹੀਂ ਰਹਿਣਾ। ਹੈ ਕੋਈ ਇਹੋ ਜਿਹਾ ਜਿਹੜਾ ਇਸ ਤੋਪ ਦੇ ਥੱਲੇ ਆਪਣਾ ਮੋਢਾ ਲਾਵੇ? ਉਸੇ ਵੇਲੇ ਇੱਕ ਤੋਂ ਇੱਕ ਅੱਗੇ ਪਹਿਲਾਂ ਮੈਂ ਉੱਥੇ ਝਗੜਾ ਜਿਹਾ ਪੈ ਗਿਆ। ਹਰੇਕ ਬੰਦਾ ਕਵੇ ਪਹਿਲਾਂ ਮੈਂ ਜਾਣਾ। ਯਾਦ ਰੱਖਿਓ, ਜੇ ਮੁਜ਼ੱਫਰ ਖਾਨ ਦੀ ਫੌਜ ਦਾ ਇੱਕ ਸੂਈਆ, ਉਹਦਾ ਨਾਂ ਜ਼ਿਲਾਨੀ, ਉਹਨਾਂ ਨੇ ਵਿਦਵਾਨ ਪੁਰਸ਼ਾਂ ਨੇ ਆਖਿਆ, ਕਹਿਣ ਗੁਲਾਮ ਜ਼ਿਲਾਨੀ ਉਹਦਾ ਨਾਂ ਹੈ, ਅਤੇ ਉਹਦੇ ਮਨ ਵਿੱਚ ਵੀ ਭਾਵਨਾ ਜਾਗੀ, ਮੈਂ ਵੇਖਾਂ ਇੱਥੇ ਕੀ ਵੰਡਿਆ ਜਾ ਰਿਹਾ। ਉਹ ਸਿੱਖਾਂ ਦੇ ਪਹਿਰਾਵੇ ਵਿੱਚ ਹੈ, ਸਿੱਖਾਂ ਦੇ ਪਹਿਰਾਵੇ ਵਿੱਚ, ਸਿੱਖਾਂ ਦੀ ਫੌਜ ਵਿੱਚ, ਅਤੇ ਦੇਖਦਾ ਫਿਰ ਰਿਹਾ ਭਾਈ ਇਹਨਾਂ ਦੀਆਂ ਮੈਂ ਕੋਈ ਕਮਜ਼ੋਰੀਆਂ ਨੋਟ ਕਰਾਂ। ਜਦੋਂ ਉਹ ਅੱਗੇ ਗਿਆ ਅਤੇ ਉਹਨੇ ਜਾ ਕੇ ਦੇਖਿਆ ਵੀ ਸ਼ਾਇਦ ਇੱਥੇ ਕੋਈ ਚੰਗੀਆਂ ਚੀਜ਼ਾਂ ਬਣਦੇ ਹੋਣਗੇ, ਜਿਹੜੇ ਇੱਕ ਦੂਜੇ ਤੋਂ ਪਹਿਲਾਂ ਪ੍ਰਾਪਤੀ ਕਰਨ ਲਈ ਇੱਥੇ ਤੜਫਦੇ ਨੇ। ਜਦੋਂ ਉਹਨੇ ਜਾ ਕੇ ਵੇਖਿਆ, ਪੁੱਛ ਪੜਤਾਲ ਕੀਤੀ, ਕਹਿਣ ਲੱਗੇ ਇੱਥੇ ਕੀ ਹੋ ਰਿਹਾ? ਕਹਿਣ ਲੱਗੇ ਇੱਥੇ ਮੌਤ ਵੰਡੀ ਜਾ ਰਹੀ ਹੈ, ਇੱਥੇ ਗੁਰੂ ਲਈ ਕੁਰਬਾਨੀਆਂ ਵੰਡੀਆਂ ਜਾ ਰਹੀਆਂ ਨੇ, ਇੱਥੇ ਸ਼ਹਾਦਤਾਂ ਵੰਡੀਆਂ ਜਾ ਰਹੀਆਂ ਨੇ। ਹਰੇਕ ਬੰਦਾ ਕਹਿੰਦਾ ਪਹਿਲਾਂ ਮੈਂ। ਕਹਿਣ ਲੱਗੇ ਗੁਲਾਮ ਜ਼ਿਲਾਨੀ ਉਹਨੇ ਆਪ ਲਿਖਿਆ। ਕਹਿਣ ਲੱਗੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ, ਉਹ ਮੇਰਾ ਲਿਆ ਦਾਤਿਆ, ਮੇਰਾ ਜੀ ਕਰਦਾ ਅੱਜ ਮੈਂ ਤੇਰੇ ਸਿੱਖਾਂ ਦਾ ਬਾਣਾ ਪਾਈ ਫਿਰਦਾ, ਕੱਲ੍ਹ ਕੋਈ ਬਦਨਾਮੀ ਨਾ ਦੇ ਦੇਵੇ। ਉਹਨੇ ਵੀ ਜਾ ਕੇ ਬਚਨ ਆਖਣੇ। ਕਹਿਣ ਲੱਗੇ ਮੇਰਾ ਜੀ ਕਰਦਾ ਮੈਂ ਵੀ ਇਸ ਤੋਪ ਦੇ ਥੱਲੇ ਮੋਢਾ ਦੇ ਦਿਆਂ, ਹਾਂ ਤੇ ਮੈਂ ਬਗਾਨਿਆਂ ਦਾ, ਪਰ ਤੇਰਾ ਸੱਚ ਵੇਖ ਕੇ ਮੇਰਾ ਜੀ ਕਰਦਾ, ਮੈਂ ਆਪਣਾ ਆਪਾ ਵਾਰ ਦਿਓ, ਤੈਨੂੰ ਇੰਨਾ ਪਹਿਰਾਵੇ ਉੱਤੇ ਮਾਣ ਹੈ, ਤੈਨੂੰ ਐਡਾ ਆਪਣੇ ਗੁਰੂ 'ਤੇ ਭਰੋਸਾ, ਤੈਨੂੰ ਐਡਾ ਆਪਣੇ ਗੁਰੂ 'ਤੇ ਯਕੀਨ ਹੈ। ਕਹਿਣ ਲੱਗੇ ਉਸੇ ਵੇਲੇ ਮੇਰੇ ਮਨ ਵਿੱਚ ਖਿਆਲ ਆਇਆ, ਉਹ ਮਨਾ ਤੋਪ ਦੇ ਥੱਲੇ ਮੋਢਾ 'ਤੇ ਤੂੰ ਵੀ ਲੱਗ ਕੇ ਜ਼ਿੰਦਗੀ ਗੁਰੂ ਦੇ ਲੇਖੇ ਲਾ ਸਕਦਾ, ਪਰ ਚੇਤਾ ਰੱਖੀ ਇਹ ਕਹਾਣੀ ਬਹਾਦਰੀ ਦੀ ਕਿਸੇ ਨਹੀਂ ਜੇ ਲਿਖਣੀ ਤੂੰ ਕਹਾਣੀ ਲਿਖ ਦੇ। ਕਹਿਣ ਲੱਗੇ ਉਹਨੇ ਕਹਾਣੀ ਲਿਖ ਕੇ ਸੱਚ ਗੱਲ ਪ੍ਰਗਟ ਕਰ ਦਿੱਤੀ। ਸੱਜਣਾ ਸਿੱਖ ਨੂੰ ਕਦੇ ਭੇਖ ਨਾ ਸਮਝੀ, ਇਹਦੇ ਅੰਦਰ ਗੁਰੂ ਦੀ ਸੱਚ ਉਹ ਧਾਰਨ ਕਰਨ ਵਾਲੀ ਵਸਤੂ ਹੈ ਜੀ।
ਪੌੜੇ ਤਿਤ ਜਾਏ ਬਹੁ ਸਤ ਸੰਗਤੇ, ਜਿੱਥੇ ਹਰ ਕਾ ਹਰ ਨਾਮ ਬਿਲੋਈਐ।
ਉਹ ਸੰਗਤ ਵਿੱਚ ਜਾ ਕੇ ਬੈਠ, ਫਿਰ ਤੈਨੂੰ ਸੱਚ ਦਾ ਪਤਾ ਲੱਗੇਗਾ। ਜਿੱਥੇ ਗਰੀ ਦਾ ਨਾਮ ਬਿਲੋਇਆ ਦਾ ਅਰਥ ਹੁੰਦਾ ਰਿੜਕਣਾ, ਜਿੱਥੇ ਗਰੀ ਦੇ ਨਾਮ ਨੂੰ ਰਿੜਕਿਆ ਭਾਵ ਸੱਚ ਦੀ ਵਿਚਾਰ ਕੀਤੀ ਜਾਂਦੀ ਹੈ ਜੀ।
ਸਹਿਜੇ ਹੀ ਹਰ ਨਾਮ ਲਿਹੋ ਹਰ ਤਤ ਨਾ ਖੋਈਐ।
ਕਹਿਣ ਲੱਗੇ ਫਿਰ ਨਾਮ ਵੀ ਤੂੰ ਸਹਿਜ ਨਾਲ ਲਵੀ। ਕਈ ਤਰੀਕਿਆਂ ਦੇ ਅੱਜ ਕੱਲ੍ਹ ਕਰਮ ਕਾਂਡ ਚੱਲ ਪਏ ਨੇ, ਪਰ ਇੰਨੇ ਕੁ ਸਹਿਜ ਨਾਲ ਰੱਬ ਦਾ ਨਾਮ ਲਈ, ਇੰਨੇ ਕੁ ਅਦਬ ਨਾਲ ਰੱਬ ਦਾ ਨਾਮ ਲਈ, ਤਾਂ ਕਿ ਤੇਰੀ ਜ਼ਿੰਦਗੀ ਦੇ ਅੰਦਰੋਂ ਕਦੇ ਤੱਤ ਨਾ ਖੋਵੇ ਅਤੇ ਤੇਰੀ ਜ਼ਿੰਦਗੀ ਦੇ ਅੰਦਰੋਂ ਰਤਨ ਤੱਤ ਤੈਨੂੰ ਪ੍ਰਾਪਤ ਹੋ ਜਾਵੇ ਜੀ।
ਨਿਤ ਜਪ ਹੋ ਹਰ ਹਰ ਦਿਨ ਸਰਾਤ, ਹਰ ਦਰਗਾਹ ਢੋਈ ਹੈ।
ਜੇ ਦਰਗਾਹ ਵਿੱਚ ਢੋਈ ਲੈਣੀ ਚਾਹੁੰਦਾ ਸੱਜਣਾ, ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ ਸਾਧਨ ਹੈ, ਨਿਤ ਆਪਣੇ ਪਿਆਰੇ ਨੂੰ ਯਾਦ ਰੱਖ। ਜਦੋਂ ਅੱਖਾਂ ਰਾਹੀਂ ਵੇਖਣਾ ਗੁਰੂ ਨੂੰ ਪੁੱਛ, ਮੈਨੂੰ ਅੱਖਾਂ ਕੀ ਵੇਖਣ ਨੂੰ ਕਹਿੰਦੀਆਂ ਨੇ। ਜਦੋਂ ਕੋਈ ਹੱਥਾਂ ਨਾਲ ਕਰਮ ਕਰਦਾ ਪੁੱਛ ਗੁਰੂ ਨੂੰ, ਗੁਰੂ ਮੈਨੂੰ ਕੀ ਕਰਮ ਕਰਨ ਨੂੰ ਕਹਿੰਦਾ। ਜਦੋਂ ਜ਼ਬਾਨੋਂ ਬੋਲਦਾ ਪੁੱਛ ਗੁਰੂ ਨੂੰ, ਮੈਂ ਤੇ ਹੈਰਾਨ ਹੁੰਦਾ ਕਥਾ ਕਰਨ ਵਾਲੇ, ਕੀਰਤਨ ਕਰਨ ਵਾਲੇ, ਪਾਠ ਕਰਨ ਵਾਲੇ, ਨਿਤ ਦਿਹਾੜੇ ਮੰਦਰਾਂ ਮਸਜਿਦਾਂ ਵਿੱਚ ਜਾਣ ਵਾਲੇ ਆਪਣੀ ਜ਼ਬਾਨੋਂ ਕਈ ਵਾਰੀ ਗਾਲਾਂ ਤੱਕ ਵੀ ਕੱਢ ਦਿੰਦੇ ਨੇ। ਸੱਜਣਾ ਕਦੇ ਸ਼ੀਸ਼ੇ ਅੱਗੇ ਖਲੋ ਕੇ ਵੇਖੀ ਵੀ ਇਸ ਜ਼ਬਾਨ ਤੋਂ ਮੈਂ ਰੱਬ ਦੀਆਂ ਗੱਲਾਂ ਕਰਨਾ ਅਤੇ ਇਸੇ ਜ਼ਬਾਨ ਨਾਲ ਮੈਂ ਗਾਲਾਂ ਕੱਢ ਲੈਂਦੇ। ਇੱਕ ਗੱਲ ਤੇਰੇ ਜੀਵਨ ਵਿੱਚ ਸਾਂਝੀ ਨਹੀਂ ਹੋ ਸਕਦੀ, ਤੇਰੇ ਅੰਦਰ ਕੂੜ ਹੈ, ਗੱਲ ਵੱਖਰੀ ਵੀ ਤੂੰ ਦੁਨੀਆ ਨੂੰ ਪਹੁੰਚਾਉਣ ਲਈ ਕਈ ਤਰ੍ਹਾਂ ਦੇ ਪਖੰਡ ਕਰਦਾ ਹੋਵੇਂਗਾ। ਆਪਣੇ ਜੀਵਨ ਅੰਦਰ ਸੱਚ ਕਰਨ ਧਾਰਨ ਕਰਕੇ ਦੇਖ, ਫਿਰ ਹੀ ਮਾਲਕ ਦੇ ਘਰ ਤੂੰ ਪ੍ਰਵਾਨ ਹੋ ਸਕਦਾ। ਤੈਨੂੰ ਦਰਗਾਹ ਢੋਈ ਤਾਂ ਮਿਲਣੀ ਹੈ ਜੇ ਤੂੰ ਦਿਨ ਰਾਤ ਆਪਣੇ ਗੁਰੂ ਨੂੰ ਪੁੱਛ ਕੇ ਕਰਮ ਕਮਾਵੇਂ ਜੀ।
ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਾਟ ਲਿਖੋਈਐ।
ਉਹਨੂੰ ਪੂਰੇ ਗੁਰੂ ਦਾ ਮਿਲਾਪ ਹੁੰਦਾ ਜਿਹੜਾ ਗੁਰੂ ਚਰਨਾਂ ਵਿੱਚ ਆ ਕੇ ਆਪਣੇ ਮਸਤਕ 'ਤੇ ਲਿਖਵਾ ਲੈਂਦਾ, ਭਾਵ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ ਜੀ।
ਇਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਐ।
ਉਸ ਗੁਰੂ ਨੂੰ ਸਾਰੇ ਨਮਸਕਾਰ ਕਰੀਏ ਜਿਹਦੇ ਕੋਲੋਂ ਆ ਕੇ ਹਰੀ ਦੀ ਗਾਲ ਦਾ ਮਤਲਬ ਹੈ ਗੱਲ ਗਲੋਈਆ ਦਾ ਮਤਲਬ ਪਤਾ ਲੱਗੀ, ਜਿਹਦੇ ਕੋਲੋਂ ਆ ਕੇ ਮੈਨੂੰ ਗੁਰੂ ਦੀਆਂ ਗੱਲਾਂ ਪਤਾ ਲੱਗੀਆਂ, ਰੱਬ ਦੀਆਂ ਗੱਲਾਂ ਪਤਾ ਲੱਗੀਆਂ, ਮੈਂ ਉਸ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਾਂ। ਗੁਰੂ ਸਾਹਿਬ ਕਿਰਪਾ ਕਰਨ, ਕਿਤੇ ਅਸੀਂ ਭੇਖ ਨਾਲੋਂ ਛੱਡ ਕੇ ਸੱਚ ਆਪਣੀ ਜ਼ਿੰਦਗੀ 'ਚ ਕਮਾ ਲਈਏ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਾਟ ਲਿਖੋਈਐ, ਤਿਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।